ਸੰਪਰਕ ਕਰੋ ਰਾਜਾ ਮਦਸਰ ਨੂੰ 6472903773 ਯਾਨੀ 6472903773।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Thank you. You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜਾਂ ਰੂਲੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ। ਫੋਨ 416-994-8989 ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟਰ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
Y Media family, a very warm welcome. Main RJ Tania, Y Media Radio, Y South Asian Pulse Prime Time se thode saryan da swagat kardi haan. ਹਰ ਦਿਨ ਆਪਾਂ ਰਾਈਟ ਆਨ ਟਾਈਮ ਹਾਜ਼ਰ ਹੋ ਜਾਂਦੇ ਹਾਂ ਬਾਏ ਮੀਡੀਆ ਅਪਡੇਟਸ ਦੇ ਨਾਲ, ਸ਼ਹਿਰ ਦੀਆਂ ਖਬਰਾਂ, ਦੇਸ਼ ਵਿਦੇਸ਼ ਦੀਆਂ ਖਬਰਾਂ, ਐਂਟਰਟੇਨਮੈਂਟ ਐਂਡ ਵਿਦ ਆਲ ਦ ਅਸੈਂਸ਼ੀਅਲ ਇਨਫਾਰਮੇਸ਼ਨ. ਸੁਣਦੇ ਰਹੋ ਰੇਡੀਓ ਵਾਈ ਫਾਰ ਆਲ ਦ ਅਪਡੇਟਸ. ਬਾਏ ਮੀਡੀਆ ਪ੍ਰੈਜ਼ੈਂਟਸ 7 ਪਲੈਟਫਾਰਮਸ. ਜੇ ਤੁਸੀਂ ਕਰੇ ਹੋ ਤੁਸੀਂ ਦੇਖ ਸਕਦੇ ਹੋ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ. ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ. ਲੋਕਲ ਨੰਬਰ ਆਪਣੇ ਕੋਲ ਰੱਖੋ 6479105000 ਤੇ. ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟ. southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਪੜ ਸਕਦੇ ਹੋ. ਨਾਲ ਦੀ ਨਾਲ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ, ਜਿਹਦੇ ਥਰੂ ਤੁਸੀਂ ਦੋਨੋਂ ਟੀਵੀ ਚੈਨਲ, ਰੇਡੀਓ ਐਂਡ southasiandaily.com ਐਕਸੈਸ ਕਰ ਸਕਦੇ ਹੋ. ਟੂ ਗੈਟ ਇਨ ਟੱਚ ਵਿਦ ਆਲ ਆਰ ਪਲੈਟਫਾਰਮ, ਸਾਨੂੰ ਸੋਸ਼ਲ ਮੀਡੀਆ ਤੇ ਵੀ ਫਾਲੋ ਕਰਨਾ ਬਿਲਕੁਲ ਨਾ ਭੁੱਲਿਓ. ਫੇਸਬੁੱਕ ਐਂਡ ਯੂਟਿਊਬ ਇਜ਼ ਵਾਈ ਮੀਡੀਆ, ਐਕਸ ਇਜ਼ ਵਾਈ ਮੀਡੀਆ ਗਰੁੱਪ, ਇੰਸਟਾਗ੍ਰਾਮ ਟਿਕਟੋਕ ਇਜ਼ ਵਾਈ ਮੀਡੀਆ ਅੰਡਰਸਕੋਰ ਗਰੁੱਪ. ਵੈਦਰ ਦੀ ਗੱਲ ਕਰੀਏ, ਅੱਜ ਦਿਨ ਥੋੜਾ ਜਿਹਾ ਰੇਨੀ ਐਂਡ ਕਲਾਊਡੀ ਆ. ਰਾਈਟ ਨਾਓ ਟੈਂਪਰੇਚਰ ਇਜ਼ 18 ਡਿਗਰੀ ਸੈਲਸੀਅਸ ਐਂਡ ਅੱਜ ਥੋੜੀ ਜਿਹੀ ਬਾਰਿਸ਼ ਦੇ ਆਸਾਰ ਨੇ 12 ਵਜੇ ਤੱਕ. ਮੈਕਸੀਮਮ ਟੈਂਪਰੇਚਰ ਸਾਨੂੰ 21 ਡਿਗਰੀ ਸੈਲਸੀਅਸ 21 ਡਿਗਰੀ ਸੈਲਸੀਅਸ ਤੱਕ ਦੇਖਣ ਨੂੰ ਮਿਲੇਗਾ. ਸਨਸੈਟ ਇਜ਼ ਅਰਾਊਂਡ 8:34, ਸੋ 8:30 ਵਜੇ ਆਪਾਂ ਨੂੰ ਸਨਸੈਟ ਦੇਖਣ ਨੂੰ ਮਿਲੇਗਾ ਵਿਦ 21 ਡਿਗਰੀ ਸੈਲਸੀਅਸ ਟੈਂਪਰੇਚਰ. ਕੱਲ ਦੀ ਗੱਲ ਕਰੀਏ, ਕੱਲ ਨੂੰ ਇੱਕ ਸਨੀ ਦਿਨ ਹੋਣ ਜਾ ਰਿਹਾ ਹੈ ਵਿਦ ਮੈਕਸੀਮਮ ਟੈਂਪਰੇਚਰ 25 ਡਿਗਰੀ ਸੈਲਸੀਅਸ. ਨਾਲ ਦੀ ਨਾਲ ਤੁਹਾਨੂੰ ਦੱਸਦੀਏ, ਜੇ ਕੋਈ ਵੀ ਵਾਈ ਮੀਡੀਆ ਅਪਡੇਟ, ਕੋਈ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਨੰਬਰ ਤੁਸੀਂ ਆਪਣੇ ਕੋਲ ਬਿਲਕੁਲ ਨੋਟ ਰੱਖੋ 416-475-5000 ਤੇ ਤੁਸੀਂ ਕਾਲ ਕਰ ਸਕਦੇ ਹੋ. ਨੰਬਰ ਇਜ਼ 416-475-5000. ਸਾਡੇ ਨਾਲ ਜੁੜ ਚੁੱਕੇ ਹਨ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁੱਧਵੀਰ ਜਸਵਾਲ ਜੀ ਵਿਦ ਹੈਡਲਾਈਨਸ ਐਂਡ ਸਟੋਰੀ ਬਿਹਾਈਂਡ ਹੈਡਲਾਈਨਸ. ਜੀ ਯੁੱਧਵੀਰ ਜੀ,
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁੱਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ. Call Yudhvir Jaswal 647-272-8182 or visit southasiandaily.com. South Asian
Fund. ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਆਏ ਔਰ ਚੈਨਲ ਆਏ ਤੇ ਬਹੁਤ ਬਹੁਤ ਸਵਾਗਤ ਹੈ. ਬਤੌਰ ਗਰੁੱਪ ਐਡੀਟਰ ਵਾਈ ਮੀਡੀਆ, ਮੈਂ ਯੁੱਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ. ਉਮੀਦ ਕਰਦੇ ਹਾਂ ਕਿ ਤੁਸੀਂ ਲੌਂਗ ਵੀਕਐਂਡ ਜ਼ਰੂਰ ਇੰਜੋਏ ਕੀਤਾ ਹੋਏਗਾ ਔਰ ਬਹੁਤ ਸਾਰੇ ਸਪੋਰਟਸ ਐਕਟੀਵਿਟੀਜ਼, ਸਪੈਸ਼ਲੀ ਜੇ ਅਸੀਂ ਓਲੰਪਿਕਸ ਦੀ ਗੱਲ ਕਰੀਏ ਤੇ ਉਹ ਚੱਲ ਰਹੀਆਂ ਸੀਗੀਆਂ, ਔਰ ਚਾਹੇ ਫਿਰ ਐਥਲੈਟਿਕਸ, ਹੁਣ ਐਥਲੈਟਿਕਸ ਵੀ ਸਟਾਰਟ ਹੋ ਗਈ ਹੈ, 100 meters ਸਭ ਨੇ ਦੇਖਿਆ ਹੋਏਗਾ ਆਈ ਐਮ ਸ਼ੋਰ. ਬੜਾ ਮਜ਼ਾ ਆਇਆ ਇਸ ਵਾਰ 100 meter ਫਾਈਨਲਸ ਦੇਖਣਾ, ਸੈਮੀ ਫਾਈਨਲ ਜਾਂ ਹੀਟਸ ਵੀ ਦੇਖਣ ਦਾ ਬੜਾ ਮਜ਼ਾ ਆਇਆ, ਬਟ 100 meter ਫਾਈਨਲਸ ਦਾ ਆਪਣਾ ਹੀ ਇੱਕ ਮਜ਼ਾ ਹੈ, ਬਿਕੋਜ਼ ਵੀ ਗੈਟ ਟੂ ਨੋ ਹੂ ਇਜ਼ ਦ ਫਾਸਟੈਸਟ ਮੈਨ ਔਨ ਦਿਸ ਅਰਥ. ਨੋ ਡਾਊਟ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ, ਕਾਮਨਵੈਲਥ ਗੇਮਸ, ਪੈਨਿੰਗ ਗੇਮਸ, ਸਭ ਦਾ ਆਪਣਾ ਮਜ਼ਾ, ਬਟ ਵੈਨ ਇਟ ਕਮਸ ਟੂ ਓਲੰਪਿਕਸ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਦਿਸ ਇਜ਼ ਦ ਅਲਟੀਮੇਟ ਟੈਸਟ. ਔਰ ਐਥਲੈਟਿਕਸ ਤੋਂ ਇਲਾਵਾ ਰੈਸਲਿੰਗ, ਅੱਜ ਵਿਨੇਸ਼ ਫੋਗਟ, ਕਿਆ ਕਮਾਲ ਦੀ ਰੈਸਲਿੰਗ ਉਨ੍ਹਾਂ ਨੇ ਕੀਤੀ ਹੈ, ਔਰ ਸ਼ੀ ਇਜ਼ ਜਸਟ 1 bout ਅਵੇ ਫਰੋਮ ਵਿਨਿੰਗ ਅ ਮੈਡਲ ਫਰੋਮ ਇੰਡੀਆ. ਲੈਟਸ ਹੋਪ, ਸੈਮੀਫਾਈਨਲਸ ਪਹੁੰਚ ਚੁੱਕੇ ਨੇ, ਲੈਟਸ ਹੋਪ ਕਿ ਸੈਮੀਫਾਈਨਲਸ ਵੀ ਜਿੱਤਦੇ ਨੇ ਉਹ. ਲਗਾਤਾਰ ਅਸੀਂ ਇਹਦੇ ਬਾਰੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ. ਬੈਡਮਿੰਟਨ ਦੀ ਗੱਲ ਕਰੀਏ, ਵਾਂਸ ਅਗੇਨ ਵਿਕਟਰ ਐਲੈਕਸਨ ਬੈਕ ਟੂ ਬੈਕ ਗੋਲਡ ਮੈਡਲਸ, ਟੋਕਿਓ ਚ ਵੀ ਗੋਲਡ ਮੈਡਲ ਸੀਗਾ ਵਿਕਟਰ ਦਾ ਔਰ ਹੁਣ ਫਿਰ ਗੋਲਡ ਮੈਡਲ ਉਨ੍ਹਾਂ ਨੇ ਡੈਨਮਾਰਕ ਨੂੰ ਦਿਲਵਾ ਦਿੱਤਾ. ਲਕਸ਼ਿਆ ਸੇਨ ਬਹੁਤ ਵਧੀਆ ਖੇਲੇ ਨੇ, ਕਮਾਲ ਦੇ ਬੈਡਮਿੰਟਨ ਖੇਲੇ ਨੇ, ਹਾਲਾਂਕਿ ਉਨ੍ਹਾਂ ਦੇ ਆਪਣੇ ਕੋਚ ਪ੍ਰਕਾਸ਼ ਪਾਦੁਕੋਨ ਉਨ੍ਹਾਂ ਨੇ ਬਾਅਦ ਵਿਚ ਥੋੜਾ ਉਨ੍ਹਾਂ ਲਈ ਸਖ਼ਤ ਅਲਫਾਜ਼ ਵੀ ਇਸਤੇਮਾਲ ਕੀਤੇ. ਠੀਕ ਹੈ, ਕੋਚ ਸਾਹਿਬ ਨੇ ਹੋ ਔਰ ਵੀ ਆਲ ਹੈਵ ਹਾਈ ਰਿਗਾਰਡ ਐਂਡ ਰਿਸਪੈਕਟ ਫਾਰ ਪ੍ਰਕਾਸ਼ ਪਾਦੁਕੋਨ ਸਾਹਿਬ, ਬਟ ਆਈ ਥਿੰਕ ਹੀ ਪਲੇਡ ਵੈਲ. ਠੀਕ ਹੈ, ਸੈਮੀਫਾਈਨਲ ਹਾਰ ਗਏ ਵਿਕਟਰ ਤੋਂ, ਫਿਰ ਬ੍ਰੋਂਜ਼ ਮੈਡਲ ਗੇਮ ਵੀ ਹਾਰ ਗਏ, ਹੀ ਵਾਜ਼ ਦ ਓਨਲੀ ਵਨ ਟੂ ਮਿਸ ਆਊਟ, ਹਾਲਾਂਕਿ ਦੋ ਮੌਕੇ ਸੀਗੇ ਉਨ੍ਹਾਂ ਕੋਲ ਮੈਡਲ ਵਾਸਤੇ, ਔਰ ਇਹ ਪਹਿਲਾ ਐਸਾ ਮੌਕਾ ਹੈ ਕਿ ਜਦੋਂ ਇੰਡੀਆ ਨੇ ਬੈਡਮਿੰਟਨ ਦੇ ਵਿਚ ਮੈਡਲ ਨਹੀਂ ਜਿੱਤਿਆ ਓਲੰਪਿਕਸ ਵਿਚ. ਪਹਿਲਾ ਮੌਕਾ ਇਨ ਦਾ ਸੈਂਸ ਆਫਟਰ 2012, 2012 ਤੋਂ ਇੰਡੀਆ ਲਗਾਤਾਰ ਜਿੱਤਦਾ ਆ ਰਿਹਾ. ਮੈਂ ਡਿਟੇਲ ਅੱਗੇ ਚੱਲ ਕੇ ਤੁਹਾਡਾ ਜ਼ਰੂਰ ਸ਼ੇਅਰ ਕਰਾਂਗਾ. ਇਸ ਤੋਂ ਇਲਾਵਾ ਫੀਲਡ ਹਾਕੀ, ਵਾਓ, ਸਭ ਦੀਆਂ ਨਿਗਾਵਾਂ ਫੀਲਡ ਹਾਕੀ ਤੇ ਹੈਗੀਆਂ ਨੇ, ਕਿਉਂਕਿ ਇੱਕ ਤਰਫ ਸਪੇਨ ਇਜ਼ ਨੋ ਮੈਚ ਫਾਰ ਨੀਦਰਲੈਂਡਸ. ਕਮਾਲ ਦੀ ਹਾਕੀ ਅੱਜ ਸਵੇਰੇ ਅਸੀਂ ਦੇਖ ਰਹੇ ਹਾਂ, ਨੀਦਰਲੈਂਡਸ ਔਰ ਸਪੇਨ, ਇਟਸ ਆਲਮੋਸਟ ਅ ਵਨ ਸਾਈਡਡ ਮੈਚ. ਸਪੇਨ ਨੇ ਜੋ ਜ਼ਬਰਦਸਤ ਗੇਮ ਕੁਆਟਰ ਫਾਈਨਲ ਚ ਦਿਖਾਈ ਹੈ, ਅੱਜ ਸੈਮੀਫਾਈਨਲ ਦੇ ਵਿਚ ਇਟਸ ਵਨ ਸਾਈਡਡ ਗੇਮ. ਸੋ ਇਹਦੇ ਬਾਰੇ ਵੀ ਗੱਲ ਕਰਾਂਗੇ, ਲੇਕਿਨ ਜ਼ਿਆਦਾ ਚਰਚਾ ਜਿਹੜੀ ਰਹੇਗੀ ਉਹ ਰਹੇਗੀ ਇੰਡੀਆ ਦੀ ਗੇਮ ਦੀ. ਜੀ ਹਾਂ, ਸਭ ਦੀਆਂ ਨਿਗਾਵਾਂ ਅੱਜ ਦੁਪਹਿਰ 1 ਵਜੇ ਤੇ ਹੈਗੀਆਂ ਨੇ. ਸੋ ਅਸੀਂ ਸਾਰੇ 1 ਵਜੇ ਇੰਡੀਆ ਵਰਸਿਸ ਜਰਮਨੀ ਉਸ ਗੇਮ ਦਾ ਇੰਤਜ਼ਾਰ ਕਰ ਰਹੇ ਹਾਂ। ਸੋ ਇੰਡੀਆ ਦੇ ਕੀ ਚਾਂਸਿਸ ਨੇ, ਵਿਲ ਇੰਡੀਆ ਵਿਨ? ਤੁਹਾਨੂੰ ਯਾਦ ਹੈ ਪਿਛਲੀ ਵਾਰ ਇੰਡੀਆ ਨੇ ਬ੍ਰੋਂਜ਼ ਮੈਡਲ ਗੇਮ ਦੇ ਵਿੱਚ ਜਰਮਨੀ ਨੂੰ 5-3 ਦੇ ਨਾਲ ਹਰਾਇਆ ਸੀਗਾ 2020, ਬਟ ਦੈਟ ਵਾਸ 2020 ਟੋਕੀਓ। ਮੈਚ ਤੇ ਇੱਕ ਦਿਨ ਦੇ ਵਿੱਚ ਹੀ ਬਦਲ ਜਾਂਦਾ ਜੇ ਤੁਸੀਂ ਇੱਕ ਦਿਨ ਪਹਿਲਾਂ ਵੀ, ਸਪੈਸ਼ਲੀ ਇਸ ਲੈਵਲ ਦੀਆਂ ਜਿਹੜੀਆਂ ਟੀਮਸ ਨੇ ਜਿੱਦਾਂ ਬੈਲਜੀਅਮ ਹੈ, ਆਸਟ੍ਰੇਲੀਆ ਹੈ, ਦੋਨੋਂ ਬਾਹਰ। ਪਿਛਲੀ ਵਾਰ ਗੋਲਡ ਮੈਡਲ ਕਿਹਨੇ ਜਿੱਤਿਆ? ਬੈਲਜੀਅਮ ਨੇ, ਬਾਹਰ ਹੋ ਗਈ ਹੈ ਟੀਮ। ਸਿਲਵਰ ਮੈਡਲ ਕਿਹਨੇ ਜਿੱਤਿਆ ਪਿਛਲੀ ਵਾਰ? ਆਸਟ੍ਰੇਲੀਆ, ਬਾਹਰ ਹੋ ਗਈ। ਬ੍ਰੋਂਜ਼ ਮੈਡਲ ਇੰਡੀਆ, ਇੰਡੀਆ ਹਜੇ ਬਰਕਰਾਰ ਹੈ। ਸੋ ਦੇਖਦੇ ਹਾਂ ਕਿ ਅੱਜ ਕੀ ਹੁੰਦਾ ਹੈ। ਬੜਾ ਮਜ਼ਾ ਆਏਗਾ ਅੱਜ ਦੇ ਇਸ ਮੁਕਾਬਲੇ ਦੇ ਵਿੱਚ, ਅਸੀਂ ਲਗਾਤਾਰ ਤੁਹਾਨੂੰ ਸਾਰੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਔਰ ਇਹਦੇ ਚ ਕੋਈ ਦੋ ਰਾਏ ਨਹੀਂ ਹੈ, ਵੈਸੇ ਤੇ ਸਾਰੀਆਂ ਟੀਮਾਂ ਬਹੁਤ ਸਟਰੋਂਗ ਸੀਗੀਆਂ, ਬਟ ਕੁਆਟਰ ਫਾਈਨਲ ਚ ਪਹੁੰਚਣ ਵਾਲੀ ਹਰ ਟੀਮ ਬੜੀ ਸਟਰੋਂਗ ਸੀਗੀ। ਇੰਡੀਆ, ਗ੍ਰੇਟ ਬ੍ਰਿਟੇਨ, ਬੜੀ ਮੁਸ਼ਕਿਲ ਨਾਲ ਬਈ ਉਹ ਮੈਚ ਕਮਾਲ ਦਾ ਹੈ। 10 ਬੰਦਿਆਂ ਨੇ 42 ਮਿੰਟ, 42 ਮਿੰਟ ਇੰਡੀਆ ਦੇ 10 ਜਣੇ ਸੀਗੇ, ਔਰ ਬ੍ਰਿਟੇਨ ਦੇ ਖਿਲਾਫ ਜੋ ਗੇਮ ਖੇਲੀ ਹੈ ਉਹ ਕਮਾਲ ਹੈ। ਮੈਂ ਜ਼ਰੂਰ ਚਰਚਾ ਕਰਾਂਗਾ ਜੀ ਇਹਦੀ। ਵੈਸੇ ਤੇ ਆ ਚਰਚਾ ਜ਼ਿਆਦਾ ਇੰਡੀਆ ਜਰਮਨੀ ਦੇ ਸੈਮੀ ਫਾਈਨਲ ਦੀ ਹੋਏਗੀ, ਪਰ ਕੁਆਟਰ ਫਾਈਨਲ ਕਿਆ ਗੇਮ ਖੇਲੀ ਹੈ, ਇੰਪ੍ਰੈਸ। ਜੇ ਮੈਂ ਸਾਰੇ ਟੂਰਨਾਮੈਂਟ ਦੀ ਗੱਲ ਕਰਾਂ, ਇੰਡੀਆ ਪਲੇਡ ਵੈਰੀ ਗੁੱਡ ਹਾਕੀ, ਬਟ ਮੈਚ ਡਰਾ ਹੋਇਆ, ਇੰਡੀਆ ਨੇ ਪੈਨਲਟੀ ਸ਼ਾਟ ਚ ਜਿੱਤਿਆ ਮੈਚ। ਲੇਕਿਨ ਐਸੀ ਗੇਮ ਜੋ ਇੰਡੀਆ ਨੇ ਖੇਲੀ ਹੈ, ਕਿਉਂਕਿ ਗ੍ਰੇਟ ਬ੍ਰਿਟੇਨ ਵਰਗੀ ਟੀਮ ਹੋਵੇ ਔਰ ਤੁਸੀਂ 10 ਪਲੇਅਰ ਹੋ, ਦੂਸਰੀ ਤਰਫ 11 ਪਲੇਅਰ ਨੇ, 11 ਔਰ 10 ਦਾ ਆਈ ਐਮ ਸ਼ੋਰ ਜਿਨ੍ਹਾਂ ਨੇ ਵੀ ਸੋਕਰ ਵੀ ਖੇਲੀ ਹੋਈ, ਜੇ ਤੁਸੀਂ, ਵੈਸੇ ਮੈਂ ਤਾਂ ਖੁਦ ਫੀਲਡ ਹਾਕੀ ਖੇਲੀ ਹੈ, ਜੇ ਤੁਸੀਂ ਫੀਲਡ ਹਾਕੀ ਖੇਲੀ ਹੈ ਜਾਂ ਤੁਸੀਂ ਸੋਕਰ ਖੇਲੀ ਹੈ ਤਾਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ 10 ਔਰ 11 ਦਾ ਮੁਕਾਬਲਾ ਨਹੀਂ ਹੈ, ਉਹ ਵੀ ਇਸ ਲੈਵਲ ਦੀ, ਜਿਸ ਲੈਵਲ ਦੀ ਗੇਮ ਹੈ। ਔਰ ਬ੍ਰਿਟੇਨ ਲਗਾਤਾਰ ਬੈਕ ਟੂ ਬੈਕ ਅਟੈਕ, ਇੰਨੇ ਅਟੈਕਸ ਕਰ ਰਿਹਾ ਸੀਗਾ ਇੰਡੀਆ ਦਾ, ਤਾਂ ਕੋਈ ਮਤਲਬ ਉਹ ਇੱਕ ਗੋਲ ਜ਼ਰੂਰ ਹੋ ਗਿਆ ਬਿਕੋਜ਼ ਆਫ ਦ ਪੈਨਲਟੀ ਕਾਰਨਰ, ਉਹ ਵੀ ਸ਼ੁਰੂ ਚ ਹੀ ਹੋ ਗਿਆ। ਉਸ ਤੋਂ ਬਾਅਦ ਤੇ ਲਗਭਗ 40 ਮਿੰਟ ਸਿਵਾਏ ਡਿਫੈਂਸ ਕਰਨ ਦੀ ਇੰਡੀਆ ਕੋਲ ਆਪਸ਼ਨ ਹੀ ਕੋਈ ਨਹੀਂ ਸੀਗੀ, ਕਿਉਂਕਿ ਗੈਪਸ ਬਹੁਤ ਬਣ ਜਾਂਦੇ ਆ। ਜੇ ਦੂਸਰੀ ਤਰਫ 11 ਖਿਲਾੜੀ ਹੈ, ਤੁਸੀਂ 10 ਖਿਲਾੜੀਆਂ ਨਾਲ ਖੇਲ ਰਹੇ ਹੋ। ਜਸਟ ਇਨ ਕੇਸ ਯੂ ਡੋਂਟ ਨੋ, ਅਮਿਤ ਰੋਹਿਦਾਸ ਨੂੰ ਰੈੱਡ ਕਾਰਡ ਉਸ ਸਮੇਂ ਮਿਲ ਗਿਆ ਜਦੋਂ 42 ਮਿੰਟ ਹਜੇ ਗੇਮ ਦੇ ਵਿੱਚ ਬਾਕੀ ਸੀਗੇ। ਸੋ ਤੁਸੀਂ ਅੰਦਾਜ਼ਾ ਲਗਾਓ ਕਿ ਗੇਮ ਦੇ ਵਿੱਚ 42 ਮਿੰਟ ਬਾਕੀ ਹੋਣ ਔਰ ਇੰਡੀਆ ਦੇ ਖਿਲਾੜੀ ਰਹਿ ਗਏ 10। ਮੈਚ ਸੀਗਾ ਕੁਆਟਰ ਫਾਈਨਲ, ਨੌਕਆਊਟ ਹੈ, ਇਹ ਵੀ ਨਹੀਂ ਕਿ ਕੋਈ ਲੀਗ ਦਾ ਮੈਚ ਹੈ ਚਲੋ ਬਚ ਜਾਏਗਾ ਕੰਮ, ਨਹੀਂ, ਨੌਕਆਊਟ ਮੈਚ ਹੈ ਕੁਆਟਰ ਫਾਈਨਲ। ਔਰ ਕੁਆਟਰ ਫਾਈਨਲ ਵੀ ਉਹ ਸਟੇਜ ਹੈ ਕਿ ਜਦੋਂ ਤੁਸੀਂ ਕੁਆਟਰ ਫਾਈਨਲ ਚ ਹਾਰ ਜਾਂਦੇ ਫਿਰ ਮੌਕਾ ਕੋਈ ਨਹੀਂ ਹੁੰਦਾ, ਸੈਮੀ ਫਾਈਨਲ ਚ ਹਾਰਨ ਦੇ ਵਿੱਚ ਤੇ ਇੱਕ ਮੌਕਾ ਫਿਰ ਮਿਲਦਾ ਹੈ ਮੈਡਲ ਲਈ। ਹਾਰ ਦੁੱਖ ਤੇ ਸੈਮੀ ਫਾਈਨਲ ਦਾ ਵੀ ਬੜਾ ਹੁੰਦਾ ਹਾਰਨ ਦਾ, ਕਿਉਂਕਿ ਸੈਮੀ ਫਾਈਨਲ ਜੇ ਤੁਸੀਂ ਜਿੱਤਦੇ ਹੋ ਤਾਂ ਸਿੱਧਾ ਫਿਰ ਸਿਲਵਰ ਜਾਂ ਗੋਲਡ ਪੱਕਾ ਹੋ ਜਾਂਦਾ। ਸੋ ਸੈਮੀ ਫਾਈਨਲ ਚ ਵੀ ਹਾਰ ਦਾ ਬੜਾ ਦੁੱਖ ਹੁੰਦਾ, ਪਰ ਕੁਆਟਰ ਫਾਈਨਲ ਦੇ ਵਿੱਚ ਤਾਂ ਬੰਦਾ ਬਿਲਕੁਲ ਮੈਡਲ ਦੇ ਕਰੀਬ ਆ ਕੇ ਚਾਂਸ ਖਤਮ ਹੋ ਗਿਆ। ਸੋ ਉਸ ਸਮੇਂ ਉਮੀਦ ਬਹੁਤ ਘੱਟ ਸੀਗੀ। ਅੱਛਾ, ਔਰ ਸਭ ਤੋਂ ਵੱਡੀ ਪ੍ਰੋਬਲਮ ਉਸ ਸਮੇਂ ਕੀ ਹੋ ਸਕਦੀ ਹੈ ਉਹ ਪੁੱਛਦੇ ਹਾਂ ਅਸੀਂ ਤਾਨਿਆ ਜੀ ਨੂੰ। ਚਲੋ ਦੇਖਦੇ ਹਾਂ ਤਾਨਿਆ ਜੀ ਗੈਸ ਕਰਦੇ ਕਿ ਨਹੀਂ ਕਰਦੇ। ਜੀ ਤਾਨਿਆ ਜੀ, ਕੀ ਹਾਲ ਹੈ ਤੁਹਾਡਾ, ਠੀਕ ਹੈ?
ਜੀ ਉਦਵੀਰ ਜੀ, ਬਹੁਤ ਵਧੀਆ, ਵਾਹਿਗੁਰੂ ਜੀ ਦੀ ਕਿਰਪਾ ਆ। ਤੁਸੀਂ ਦੱਸੋ, ਤੁਸੀਂ ਕਿਵੇਂ ਹੋ ਜੀ?
ਬਸ ਠੀਕ ਹੈ ਜੀ, ਪ੍ਰਮਾਤਮਾ ਦਾ ਬਹੁਤ ਸ਼ੁਕਰ ਹੈ, ਬਾਕੀ ਕਮਿਊਨਿਟੀ ਦਾ ਸਾਥ ਹੈ, ਸਭ ਦਾ ਬਹੁਤ ਪਿਆਰ ਮਿਲਦਾ ਹੈ, ਸਭ ਤੋਂ ਬੜੀ ਵਧੀਆ ਫੀਡਬੈਕ ਮਿਲਦੀ ਹੈ। ਸੋ ਲੌਂਗ ਵੀਕਐਂਡ ਸੀਗਾ, ਸੋ ਆਈ ਰੀਲੀ ਇੰਜੋਇਡ। ਮੈਨੂੰ ਤਾਨਿਆ ਜੀ, ਜੇ ਅਸੀਂ ਸਪੋਰਟਸ ਦੀ ਗੱਲ ਕਰੀਏ ਨਾ, ਤੇ ਕ੍ਰਿਕਟ ਵਰਲਡ ਕੱਪ ਇਟ ਫੈਸੀਨੇਟਸ ਮੀ, ਸੋਕਰ ਦਾ ਵਰਲਡ ਕੱਪ ਹੋਵੇ, ਯੂਰੋ ਕੱਪ ਹੋਵੇ, ਕੋਪਾ ਅਮੈਰੀਕਾ ਵੀ ਇਸ ਵਾਰ ਬੜਾ ਅਸੀਂ ਇੰਜੋਏ ਕੀਤਾ, ਕਿਉਂਕਿ ਸਾਡੀ ਆਪਣੀ ਕੈਨੇਡਾ ਦੀ ਟੀਮ ਪਹੁੰਚੀ ਸੀ। ਵੈਸੇ ਵੀ ਇੰਜੋਏ ਕਰਦੇ ਹਾਂ, ਬਟ ਕਿਉਂਕਿ ਕੈਨੇਡਾ ਦੇਖੋ ਸੈਮੀਫਾਈਨਲ ਤੱਕ ਪਹੁੰਚ ਗਿਆ ਤੇ ਉਹ ਹੋਰ ਜ਼ਿਆਦਾ ਇੰਜੋਏ ਕੀਤਾ ਇਸ ਵਾਰ। ਤੇ ਯੂਰੋ ਕੱਪ ਤਾਂ ਖੈਰ ਕਿਆ ਹੀ ਬਾਤ ਹੈ, ਸੋਕਰ ਵਰਲਡ ਕੱਪ, ਕ੍ਰਿਕਟ ਵਰਲਡ ਕੱਪ, T20 ਹੋਵੇ ਜਾਂ ਫਿਰ ਚੈਂਪੀਅਨਸ ਟਰਾਫੀ ਹੋਵੇ, ਲੇਕਿਨ ਓਲੰਪਿਕਸ ਜਦੋਂ ਵੀ ਹੁੰਦੀ ਹੈ, ਮੈਂ ਕਹਿੰਦਾ ਕਿ ਸਾਰੇ ਸਪੋਰਟਸ ਬਹੁਤ ਇੰਜੋਏ ਕਰੀ ਦੀਆਂ, ਪਰ ਓਲੰਪਿਕਸ ਦਾ ਇੱਕ ਆਪਣਾ ਮਜ਼ਾ ਦੇਖਣ ਦਾ। ਸੋ ਬਹੁਤ ਇੰਜੋਏ ਕਰ ਰਹੇ ਹਾਂ, ਓਲੰਪਿਕਸ ਦੇਖਣੀ ਹੈ। ਔਰ ਫਿਰ ਚਾਹੇ ਜੇ ਅਸੀਂ ਗੱਲ ਕਰੀਏ ਸਵਿਮਿੰਗ ਦੀ, ਸਵਿਮਿੰਗ ਦੇ ਵਿੱਚ ਤੇ ਕੈਨੇਡਾ, US, ਆਸਟ੍ਰੇਲੀਆ, ਫਰਾਂਸ ਔਰ ਈਵਨ ਚਾਈਨਾ ਅਸੀਂ ਦੇਖ ਰਹੇ ਹਾਂ। ਚਾਈਨਾ ਪਿਛਲੇ ਕੁਝ ਸਾਲਾਂ ਚ ਸਵਿਮਿੰਗ, ਡਾਈਵਿੰਗ ਵਿਚ ਬਹੁਤ ਜ਼ਿਆਦਾ ਚਾਈਨਾ ਨੇ ਤਰੱਕੀ ਕੀਤੀ ਹੈ। ਫਿਰ ਜਿਮਨਾਸਟਿਕਸ ਦੀ ਗੱਲ ਕਰੀਏ, ਇੱਕ ਤੋਂ ਇੱਕ ਵਧੀਆ ਟੀਮਸ, US ਤੋਂ ਲੈ ਕੇ ਚਾਈਨਾ ਤੋਂ ਲੈ ਕੇ, ਚਾਈਨਾ ਨੇ ਜਿਮਨਾਸਟਿਕਸ ਬੜੀ ਤਰੱਕੀ ਕੀਤੀ ਹੈਗੀ ਆ। ਬ੍ਰਾਜ਼ੀਲ ਦੀ ਟੀਮ ਬੜੀ ਸਟਰੋਂਗ ਹੈ, ਸੋ ਉਹਦੇ ਚ ਬੜਾ ਮਜ਼ਾ ਆਉਂਦਾ। ਸਾਡੀ ਕੈਨੇਡਾ ਦੀ ਬੀਚ ਵਾਲੀਬਾਲ ਟੀਮ ਜਿਹੜੀ ਹੈ ਜੀ, ਉਹ US ਵਰਗੀ ਤਗੜੀ ਟੀਮ ਨੂੰ ਹਰਾ ਕੇ ਅੱਗੇ ਚਲੀ ਗਈ। ਸੋਕਰ ਇਜ਼ ਆਲਸੋ ਗੁੱਡ, ਵੈਸੇ ਸੋਕਰ ਓਲੰਪਿਕਸ ਵੀ ਮਜ਼ਾ ਆਉਂਦਾ ਦੇਖਣ ਦਾ, ਬਟ ਉਸ ਤੋਂ ਇਲਾਵਾ ਜੇ ਵੈਸੇ ਅਸੀਂ ਦੇਖੀਏ ਤੇ ਉਹ ਜ਼ਿਆਦਾ ਮਜ਼ਾ ਆਉਂਦਾ ਹੈਗਾ। ਔਰ ਫੀਲਡ ਹਾਕੀ, ਐਥਲੈਟਿਕਸ, ਸੋ ਬੈਡਮਿੰਟਨ, ਟੇਬਲ ਟੈਨਿਸ, ਕਿਹੜੀ ਸਪੋਰਟ ਨਹੀਂ ਹੈ? ਸੋ ਬਹੁਤ ਬਹੁਤ ਮਜ਼ਾ ਆਉਂਦਾ। ਹਾਂ ਮੈਂ ਇੱਕ ਸਪੋਰਟ ਮਿਸ ਕਰ ਰਿਹਾ, ਦੈਟ ਇਜ਼ ਟੈਨਿਸ। ਔਰ ਟੈਨਿਸ ਦੇ ਵਿੱਚ ਅਸੀਂ ਤੁਹਾਡੀ ਜਾਣਕਾਰੀ ਦੱਸ ਦਈਏ, ਡਿਟੇਲਸ ਮੈਂ ਅੱਗੇ ਚੱਲ ਕੇ ਸ਼ੇਅਰ ਕਰਾਂਗਾ। ਵੈਸੇ ਇਹਦੇ ਉੱਤੇ ਨਾ ਇੱਕ ਇੱਕ ਪ੍ਰੋਗਰਾਮ ਜਿਹੜਾ ਬਣਾਉਣ ਦਾ ਮਜ਼ਾ ਹੈ। ਚੈਨਲ ਵਾਈ ਦੇ ਉੱਤੇ ਮੈਂ ਕਾਫੀ ਸਾਰੇ ਪ੍ਰੋਗਰਾਮਸ ਬਣਾਏ ਆ। ਇੱਕ ਮੈਂ ਹਾਕੀ ਦੇ ਸਪੈਸ਼ਲ ਪ੍ਰੋਗਰਾਮ ਬਣਾ ਚੁੱਕਾ, ਉਹ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਦੇ ਉੱਤੇ। ਔਰ ਹੋਰ ਬੜੇ ਸਾਰੇ ਪ੍ਰੋਗਰਾਮਸ ਮੈਂ ਬਣਾ ਰਿਹਾ ਡਿਫਰੈਂਟ ਸਪੋਰਟਸ ਦੇ ਉੱਤੇ, ਜਿੱਦਾਂ ਟੈਨਿਸ ਤੇ ਬਣਾਵਾਂਗੇ ਕਿ ਗੋਲਡਨ ਸਲੈਮ ਕੀ ਚੀਜ਼ ਹੁੰਦੀ ਹੈ। ਇੱਕ ਗ੍ਰੈਂਡ ਸਲੈਮ ਹੈ, ਹੂ ਇਜ਼ ਅ ਗ੍ਰੈਂਡ ਸਲੈਮ ਵਿਨਰ, ਠੀਕ ਹੈ, ਬਟ ਗੋਲਡਨ ਸਲੈਮ ਕਿਹਨੂੰ ਕਹਿੰਦੇ ਆ, ਠੀਕ ਹੈ। ਔਰ ਨੋਵਕ ਜੋਕੋਵਿਕ ਜਿਨ੍ਹਾਂ ਨੇ ਕਿ ਇਸ ਬਾਰ ਗੋਲਡ ਮੈਡਲ ਜਿੱਤਿਆ, ਸੋ ਹੀ ਇਜ਼ ਆਲਸੋ ਕੰਪਲੀਟਿਡ ਹਿਸ ਗੋਲਡਨ ਸਲੈਮ। ਸਟੈਫੀ ਗ੍ਰਾਫ ਐਂਡਰੇ ਅਗਾਸੀ ਹਸਬੈਂਡ ਵਾਈਫ ਦੋਨਾਂ ਨੇ ਜਿੱਤਿਆ ਹੋਇਆ। ਰਫੈਲ ਨਡਾਲ, ਸਰੀਨਾ ਵਿਲੀਅਮਸ ਇਹਨਾਂ ਨੇ ਵੀ ਗੋਲਡਨ ਸਲੈਮ ਜਿੱਤਿਆ ਸੀ। ਬਟ ਵਟ ਐਕਚੁਲੀ ਇਜ਼ ਗੋਲਡਨ ਸਲੈਮ, ਸੋ ਇਹਦੀ ਵੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਅਸੀਂ ਉੱਥੇ ਸ਼ੇਅਰ ਕਰਾਂਗੇ। ਜੀ ਤਾਨੀਆ ਜੀ, ਤੁਸੀਂ ਓਲੰਪਿਕਸ ਦੇਖ ਰਹੇ ਹੋ, ਕੁਛ ਇੰਜੋਏ ਕਰ ਰਹੇ ਹੋ ਕਿ ਨਹੀਂ?
ਜੀ ਬਿਲਕੁਲ, ਯਦੀਰ ਜੀ, ਓਲੰਪਿਕਸ ਹਮੇਸ਼ਾ ਬਹੁਤ ਵਧੀਆ ਲੱਗਦਾ, ਸਪੈਸ਼ਲੀ ਜਦੋਂ ਇੰਡੀਆ ਕੈਨੇਡਾ ਦੇ ਆਪਾਂ ਪਲੇਅਰਸ ਨੂੰ ਜਿੱਤਦੇ ਹੋਏ ਦੇਖਦੇ ਹਾਂ ਤਾਂ ਬਹੁਤ ਵਧੀਆ ਲੱਗਦਾ ਹੈ ਜੀ।
ਜੀ ਔਰ ਤਾਨੀਆ ਜੀ, ਮੈਂ ਹਾਕੀ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਵੱਡੀ ਮੁਸੀਬਤ ਕੀ ਸੀਗੀ ਜਦੋਂ ਕੁਆਟਰ ਫਾਈਨਲ ਚੱਲ ਰਹੇ ਸੀਗੇ, ਤੇ ਸਭ ਤੋਂ ਵੱਡੀ ਮੁਸੀਬਤ ਇਹ ਸੀਗੀ ਕਿ ਇੰਡੀਆ ਔਰ ਗ੍ਰੇਟ ਬ੍ਰਿਟੇਨ ਦਾ ਜਿਹੜਾ ਮੈਚ ਸੀਗਾ ਕੁਆਟਰ ਫਾਈਨਲ ਦਾ, ਉਹ ਸੀਗਾ ਸਵੇਰੇ 4 ਵਜੇ। ਅੱਛਾ, ਔਰ ਅਸੀਂ ਸਾਰੇ ਜਾਣਦੇ ਹਾਂ ਕਿ ਸੈਟਰਡੇ ਦਾ ਇੱਕ ਦਿਨ ਹੁੰਦਾ ਜਿੱਦਣ ਅਸੀਂ ਸੋਚਦੇ ਹਾਂ ਕਿ ਚਲੋ ਸੰਡੇ ਕੰਮ ਤੇ ਵੀ ਨਹੀਂ ਜਾਣਾ। ਔਰ ਸਾਡੇ ਫਰੈਂਡਸ ਹੈਗੇ ਨੇ ਗੁਰਜੋਤ ਸਾਹਿਬ, ਸੋ ਉਹਨਾਂ ਦੇ ਘਰ ਅਸੀਂ ਸੀਗੇ, ਗੁਰਜੋਤ ਜਾਂ ਨੈਨਪਾਲ ਜੀ ਸਾਰੇ ਜਣੇ। ਔਰ ਉੱਥੋਂ ਅਸੀਂ ਜਦੋਂ ਵਾਪਸ ਆਏ ਹਾਂ ਤੇ ਆਲਮੋਸਟ ਸਾਨੂੰ ਸਵੇਰ ਦੇ 3 ਵਜ ਗਏ ਸੀਗੇ। ਸੋ ਜਦੋਂ ਸਵੇਰ ਦੇ 3 ਵਜ ਗਏ ਉੱਥੇ ਅਸੀਂ ਆਪਣੇ ਫਰੈਂਡਸ ਦੇ ਘਰ ਬੈਠੇ ਸੀਗੇ, 4 ਵਜੇ ਮੈਚ ਸੀਗਾ, ਤੋ ਸੌਣ ਦਾ ਤਾਂ ਕੋਈ ਸਿਲਸਿਲਾ ਸੀਗਾ ਹੀ ਨਹੀਂ। ਸੋ 4 ਵਜੇ ਫਿਰ ਮੈਚ ਦੇਖਿਆ, ਤੇ ਖਤਮ ਹੋਇਆ ਮੈਚ ਤਕਰੀਬਨ ਮੇਰੇ ਖਿਆਲ ਦੇ ਨਾਲ 6 ਵਜੇ ਦੇ ਆਸ ਪਾਸ ਖਤਮ ਹੋਇਆ। ਤੇ ਵੈਸੇ ਹੀ ਬੜੀ ਖੁਸ਼ੀ ਸੀਗੀ ਕਿ ਚਲੋ ਜਿਸ ਤਰੀਕੇ ਦੇ ਨਾਲ ਇੰਡੀਆ ਦੀ ਹਾਕੀ ਟੀਮ ਨੇ ਕਮਾਲ ਕੀਤੀ ਹੈ, ਬਹੁਤ ਜ਼ਬਰਦਸਤ। ਤੇ ਮੈਂ ਉਸ ਨਾਲ ਹੀ ਉਹ ਅਨਾਊਂਸਮੈਂਟ ਕਰ ਰਹੇ ਸੀਗੇ ਕਿ ਉਧਰੋਂ ਸਵੇਰ ਦੇ 6 ਵਜ ਗਏ, ਅਨਾਊਂਸਮੈਂਟ ਇਹ ਚੱਲ ਰਹੀ ਸੀਗੀ ਕਿ ਲਕਸ਼ਯ ਸੇਨ ਜਿਹੜੇ ਉਹਨਾਂ ਦਾ ਵਿਕਟਰ ਅਲੈਕਸੇਨ ਉਹਨਾਂ ਦੇ ਨਾਲ ਮੁਕਾਬਲਾ ਹੈ। ਉਧਰੋਂ ਗੋਲਡ ਮੈਡਲਿਸਟ ਆ ਵਿਕਟਰ, ਇਧਰੋਂ ਲਕਸ਼ਯ ਸੇਨ 22 ਸਾਲ ਦਾ ਯੰਗ ਨੌਜਵਾਨ। ਮੈਂ ਕਿਹਾ ਜੀ ਇਹ ਵੀ ਦੇਖਣਾ ਬਣਦਾ ਹੈ ਕਿਉਂਕਿ ਮੈਚ ਵੀ ਸੈਮੀਫਾਈਨਲ ਦਾ ਸੀਗਾ ਔਰ ਜੇ ਜਿੱਤ ਜਾਂਦੇ ਤਾਂ ਗੋਲਡ ਮੈਡਲ ਵੱਲ ਜਾਣਾ ਸੀਗਾ। ਔਰ ਮਜ਼ੇਦਾਰ ਗੱਲ ਇਹ ਹੈ ਕਿ 2017 ਤੋਂ ਪਹਿਲੀ ਗੇਮ ਅੱਗੇ ਸੀਗੇ ਲਕਸ਼ਯ ਸੇਨ 2017 ਤੋਂ। ਮੈਂ ਅਸੀਂ ਖੁਦ ਬੈਡਮਿੰਟਨ ਖੇਲਦੇ ਹਾਂ, ਕੱਲ ਰਾਤ ਵੀ ਮੈਂ ਖੇਲ ਕੇ ਆਇਆ ਤਕਰੀਬਨ 1.5-2 ਘੰਟੇ ਬੈਡਮਿੰਟਨ ਖੇਲ ਕੇ ਆਇਆ। ਤੇ ਉਹ ਤਾਂ ਫਿਰ 20-17 ਤੋਂ ਤਾਂ ਫਿਰ ਬੰਦਾ ਹਾਰਦਾ ਬੜਾ ਘੱਟ ਹੈ। ਗੋਲਡ ਮੈਡਲ ਦੀ ਪਹਿਲੀ ਸੈਮੀਫਾਈਨਲ ਦੀ ਪਹਿਲੀ ਗੇਮ ਗੋਲਡ ਮੈਡਲਿਸਟ ਨੂੰ ਤੁਸੀਂ 2017 ਤੋਂ ਅੱਗੇ ਹੋ। ਫਿਰ ਉਹਨੇ ਸਰਵਿਸ ਨੈਟ ਤੇ ਮਾਰ ਦਿੱਤੀ ਪਹਿਲੀ ਸਰਵ, ਸੋ ਆਈ ਥਿੰਕ ਦ ਨਰਵਸ ਗੋਟ ਬੈਟਰ ਆਫ ਹਿਮ। ਔਰ ਫਿਰ ਉਹ 2017 ਤੋਂ ਬਾਅਦ ਲਗਾਤਾਰ 5 ਪੁਆਇੰਟ ਵਿਕਟਰ ਨੇ ਲਏ ਔਰ ਲਕਸ਼ਯ ਸੇਨ ਜਿਹੜੇ ਸੈਮੀਫਾਈਨਲ ਚ ਹਾਰ ਗਏ। ਦੂਸਰੀ ਗੇਮ ਚ ਹੀ ਵਾਸ 7-0 ਇਨ ਦ ਲੀਡ, 7-0 ਤੋਂ ਲੀਡ ਕਰ ਰਹੇ ਸੀਗੇ। ਕਿਆ ਕਮਾਲ ਦੀ ਸ਼ੁਰੂਆਤ ਕੀਤੀ ਦੂਸਰੀ ਗੇਮ ਦੇ ਵਿੱਚ, ਮਤਲਬ ਇੱਕ ਤਰਫ ਗੋਲਡ ਮੈਡਲਿਸਟ ਔਰ ਪਹਿਲੀ ਗੇਮ ਜਿੱਤ ਚੁੱਕੇ ਆ ਉਹ। ਵੈਸੇ ਉਹ ਵੀ ਬੜੀ ਮੁਸ਼ਕਿਲ ਹੀ ਜਿੱਤੀ ਉਹਨਾਂ ਨੇ, ਡਿਊਸ ਕਰਕੇ ਜਿੱਤੀ ਹੈ, ਲੇਕਿਨ 7-0 ਫਿਰ ਵਿਕਟਰ ਨੇ ਜਲਵਾ ਦਿਖਾਇਆ ਆਪਣਾ। ਫਿਰ ਤੇ ਉਹਨੇ ਨੇੜੇ ਨਹੀਂ ਲੱਗਣ ਦਿੱਤਾ, 21-14 ਤੋਂ ਹਰਾ ਦਿੱਤਾ ਉਹਨਾਂ ਨੇ ਇਹਨਾਂ ਨੂੰ। ਸੋ ਫਿਰ ਮਤਲਬ ਇਹ ਹੋਇਆ ਕਿ ਜਦ ਤਾਂ ਇਹ ਗੇਮ ਖਤਮ ਹੋਈ ਸਵੇਰ ਦੇ 8 ਵਜ ਗਏ, ਮੈਂ ਕਿਹਾ ਸਾਰੀ ਰਾਤ ਨਹੀਂ ਸੁੱਤੇ, ਕਦੇ ਹਾਕੀ ਕਦੇ ਬੈਡਮਿੰਟਨ, ਓਲੰਪਿਕਸ ਦੇਖ ਰਹੇ ਹਾਂ, ਹੁਣ ਸੌ ਜਾਈਏ, ਸੰਡੇ ਦਾ ਦਿਨ ਹੈ। ਸੋ ਦਿਸ ਇਜ਼ ਹਾਓ ਇੰਟਰਸਟਿੰਗ ਇਟ ਵਾਸ ਵਾਚਿੰਗ ਓਲੰਪਿਕਸ ਦਿਸ ਵੀਕਐਂਡ। ਜੀ ਸਾਡੇ ਕੁਛ ਲਿਸਨਰਸ ਵੀ ਮੇਰੇ ਖਿਆਲ ਨਾਲ ਆਪਣੇ ਵਿਚਾਰ ਦੇਣਾ ਚਾਹ ਰਹੇ ਨੇ, ਉਹਨਾਂ ਦੇ ਵੀ ਨਾਲ ਦੀ ਨਾਲ ਵਿਚਾਰ ਲੈਂਦੇ ਹੈਗੇ ਆ। ਜੀ ਪੁਰਸ਼ੋਤਮ ਸਾਹਿਬ, ਤੁਸੀਂ ਆਉਂਦੇ ਹੋ, ਵੈਲਕਮ।
ਜਗਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਹੈ? ਠੀਕ ਹੈ,
ਸਭ ਠੀਕ ਹੈ ਜੀ। ਜਗਵੀਰ ਜੀ, ਕਿਸੇ ਟੀਮ ਨੂੰ ਲਾਸਟ 10 ਮਿੰਟ ਦੇ ਵਿੱਚ ਕਿਸੇ ਪਲੇਅਰ ਨੂੰ ਰੈੱਡ ਕਾਰਡ ਮਿਲ ਜਾਵੇ ਨਾ, ਦੂਜੀ ਟੀਮ ਪਾਸਾ ਪਲਟ ਕੇ ਰੱਖ ਦਿੰਦੀ ਹੈ।
ਜੀ ਜੀ ਜੀ,
ਤੇ 42 ਮਿੰਟ ਵਿੱਚ 10 ਪਲੇਅਰਾਂ ਨਾਲ ਖੇਡਣਾ ਖਾਲਾ ਜੀ ਦਾ ਵਾੜਾ ਨਹੀਂ ਹੈਗਾ, ਉਹ ਤਾਂ ਮੰਨ ਲਓ ਕਿ ਬਹੁਤ ਵੱਡੀ ਦੂਜੀ ਹੈਗੀ ਆ। ਦੂਜੀ ਟੀਮ ਤੇ ਮੰਨ ਲਓ ਕਿ ਐਡਵਾਂਟੇਜ ਸੀਗੇ, ਪਰ ਫੇਰ ਵੀ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਹਾਕੀ ਦਿਖਾਈ ਹੈ, ਕਮਾਲ ਕਰਤੀ ਜੀ। ਔਰ ਇਹ ਹੌਸਲਾ ਜਿਹੜਾ ਮੈਨੂੰ ਲੱਗਦਾ ਕਿ ਸੈਮੀਫਾਈਨਲ ਦੇ ਵਿੱਚ ਹੋਰ ਵੀ ਉਹਨਾਂ ਨੂੰ ਜੋਸ਼ ਭਰੇਗਾ ਜੀ। ਬੈਸਟ ਆਫ ਲੱਕ ਫਾਰ ਟੀਮ ਇੰਡੀਆ ਫਾਈਨਲ ਵਾਸਤੇ ਜਾਣ ਦੀ, ਗੋਲਡ ਮੈਡਲ ਜਿੱਤਣ ਦੀ।
ਬਿਲਕੁਲ ਜੀ, ਟੀਮ ਇੰਡੀਆ ਲਈ ਬੈਸਟ ਆਫ ਲੱਕ। ਅੱਜ ਦੁਪਹਿਰ 1 ਵਜੇ ਜੇ ਤੁਸੀਂ ਘਰ ਚ ਬੈਠੇ ਹੋ, ਤੁਹਾਨੂੰ ਪਤਾ ਹੀ ਹੈ ਚੈਨਲ ਵਾਈ ਤੇ ਹੁਣ ਰਹਿੰਦੇ ਰਹਿੰਦਾ ਸਭ ਦਾ, ਔਰ ਵਾਈ ਮੀਡੀਆ ਲਾਈਵ ਵਾਈ ਮੀਡੀਆ ਲਾਈਵ ਲਗਾਤਾਰ ਹੋਏਗਾ ਔਰ ਤੁਸੀਂ ਕਿੱਥੇ ਵੀ ਬੈਠੇ ਹੋ ਤੁਸੀਂ ਜੁੜ ਕੇ ਰਹਿਣਾ। ਬਹੁਤ ਬੰਦੇ ਪੁੱਛ ਰਹੇ ਜੀ ਅਸੀਂ ਮੈਚ ਕਿਤੇ ਸੁਣ ਸਕਦੇ, ਸੁਣਨ ਦਾ ਤਰੀਕਾ ਤੁਹਾਨੂੰ ਪਤਾ ਹੀ ਆ, ਤੁਸੀਂ ਵਾਈ ਮੀਡੀਆ ਦੇ ਨਾਲ ਜੁੜੇ ਰਹੋ ਤੇ ਤੁਹਾਨੂੰ ਲਗਾਤਾਰ ਕਿਸੇ ਵੀ ਕੋਨੇ ਚ ਬੈਠੇ ਆ ਇੰਡੀਆ ਓਲੰਪਿਕਸ ਦੀ ਫੀਲਡ ਹਾਕੀ ਚ ਸੈਮੀਫਾਈਨਲ ਖੇਲ ਰਿਹਾ ਹੋਵੇ ਤੇ ਅਸੀਂ ਤੁਹਾਨੂੰ ਲਾਈਵ ਨਾ ਸੁਣਾਈਏ, ਐਸਾ ਪੋਸੀਬਲ ਹੀ ਨਹੀਂ ਹੈ। ਸੋ ਵਾਈ ਮੀਡੀਆ ਦੇ ਨਾਲ ਤੁਸੀਂ ਲਗਾਤਾਰ ਜੁੜੇ ਰਹਿਣਾ, ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਨਾਲ ਜੁੜੇ ਰਹੋ। ਜੇ ਤੁਸੀਂ ਵੈਬਸਾਈਟ ਤੇ
ਦੇਖਣਾ
ਟੀਵੀ ਆਨ ਕਰਕੇ ਰੱਖੋ, ਆਰਾਮ ਦੇ ਨਾਲ ਜੁੜੇ ਰਹਾਂਗੇ ਅਸੀਂ। ਸੋ ਤੁਹਾਨੂੰ ਲਗਾਤਾਰ ਅਸੀਂ ਦੱਸ ਦਈਏ ਕਿ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ ਅਸੀਂ ਲਾਈਵ ਹੋਵਾਂਗੇ ਔਰ ਤੁਸੀਂ 1 ਵਜੇ ਮੈਚ ਜਿਹੜਾ ਸ਼ੁਰੂ ਹੋ ਜਾਣਾ, ਜਿੱਥੇ ਵੀ ਤੁਸੀਂ ਹੈਗੇ ਹੋ ਉਹ ਤੁਸੀਂ ਲਗਾਤਾਰ ਤੁਹਾਨੂੰ ਜੋੜ ਕੇ ਰੱਖਾਂਗੇ ਅਸੀਂ ਵਾਈ ਮੀਡੀਆ ਲਾਈਵ ਜੀ।
ਬਾਕੀ ਸਮਰ ਮੈਕਟੇਸ਼ਨ ਨੇ ਜਿਹੜਾ ਉਦੋਂ ਗੋਲਡ ਜਿੱਤਿਆ ਜੀ, ਬਿਲਕੁਲ ਪਿੱਛੇ ਸੀਗੀ ਉਹ 0.7 ਮੀਟਰ ਤੋਂ, ਪਰ ਜਿਸ ਹਿਸਾਬ ਦੇ ਨਾਲ ਉਹਨੂੰ ਲਾਸਟ ਲੈਪ ਦੇ ਵਿਚ ਪਿਕਅਪ ਕੀਤਾ ਜੀ, ਦੈਟ ਵਾਜ ਵੈਰੀ ਅਮੇਜ਼ਿੰਗ, ਮੈਂ ਦੇਖ ਰਿਹਾ ਸੀ ਉਹ ਜੀ।
ਸਰ ਤੁਸੀਂ ਸਮਰ ਮੈਕਿੰਟੋਸ਼ ਨੇ ਜੋ ਕਮਾਲ ਕੀਤਾ, 17 ਸਾਲ ਦੀ ਲੜਕੀ, ਮੈਂ ਆਪਣੀ ਨਾ ਸਾਡੀ ਜਿਹੜੀ ਮਾਰਕੀਟਿੰਗ ਮੀਟਿੰਗ ਹੁੰਦੀ ਹੈ ਉਹਦੇ ਵਿਚ ਬਹੁਤ ਸਾਰੇ ਖਿਲਾੜੀਆਂ ਦੇ ਨਾਮ ਲੈਣਾ, ਮੈਂ ਪੈਨੀ ਲਸਕੇਟ ਦਾ ਨਾਮ ਲੈਂਦਾ ਸੀ। ਮੈਂ ਕਹਿੰਦਾ ਸੀ ਦੇਖੋ ਜੀ 16 ਸਾਲ ਦੀ ਲੜਕੀ ਪੈਨੀ ਲਸਕੀ ਇਕ ਓਲੰਪਿਕਸ ਦੇ ਵਿਚ ਗੋਲਡ ਜਿੱਤ ਗਈ ਹੈ, ਕਦੋਂ ਉਹਨੇ ਸ਼ੁਰੂਆਤ ਕੀਤੀ ਹੋਏਗੀ। ਲੇਕਿਨ ਹੁਣ ਮੈਂ ਨਾਮ ਲੈਣਾ ਜੀ ਸਮਰ ਮੈਕਿੰਟੋਸ਼ ਦਾ ਕਿ ਉਹਨੇ ਆ ਕੇ ਕਹਿ ਦਿੱਤਾ ਹੈ ਕਿ ਠੀਕ ਹੈ ਜੀ ਤੁਸੀਂ ਵੀ ਹਿਸਟਰੀ ਹੋ, 1 ਓਲੰਪਿਕਸ ਦੇ ਵਿਚ 1 ਨਹੀਂ 2 ਨਹੀਂ 3 ਗੋਲਡ ਮੈਡਲ ਜਿੱਤ ਲਏ ਨੇ,
3 ਗੋਲਡ ਮੈਡਲ ਜੀ 3,
ਮਤਲਬ ਇਹ ਰਿਕਾਰਡ ਹੋ ਗਿਆ ਜੀ ਕਿ ਮਤਲਬ 1 ਓਲੰਪਿਕਸ ਦੇ ਵਿਚ ਕੈਨੇਡਾ ਦੀ ਹਿਸਟਰੀ ਚ ਕਦੇ ਕਿਸੇ ਨੇ 3 ਗੋਲਡ ਮੈਡਲ ਨਹੀਂ ਜਿੱਤੇ। ਦਿਸ ਇਜ਼ ਵਾਟ ਸਮਰ ਮੈਕਿੰਟੋਸ਼ ਹੈਜ਼ ਡਨ ਇਟ। ਔਰ ਅੱਜ ਸਵੇਰੇ ਮੈਂ ਉਹਨਾਂ ਦੀ ਸੀਕਰੇਟ ਪੜ ਰਿਹਾ ਸੀਗਾ। ਤਾਨੀਆ ਜੀ ਇਹ ਤੁਹਾਡੇ ਲਈ ਵੀ ਜਾਣਕਾਰੀ ਹੈ ਔਰ ਹਰ ਉਸ ਸ਼ਖਸ ਲਈ, ਖਾਸ ਕਰ ਬੱਚਿਆਂ ਲਈ ਇਹ ਸੀਕਰੇਟ ਹੈ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਾਰਿਆਂ ਨੂੰ ਇਨਕਰੇਜ ਕਰੀਏ, ਇੰਸਪਾਇਰ ਕਰੀਏ ਕਿ ਆਖਿਰਕਾਰ ਕਿੱਦਾਂ ਇੱਕ ਬੱਚਾ ਜਿਹੜਾ ਹੈ ਇੰਨਾ ਕਾਮਯਾਬ ਹੋ ਸਕਦਾ ਹੈ। ਸੋ ਅੱਜ ਤੁਸੀਂ ਜ਼ਰੂਰ ਪੜ੍ਹੋ ਕਿ ਐਂਡਿਊਰੈਂਸ ਆਫ ਪੇਨ, ਮਤਲਬ ਕਿਸ ਤਰੀਕੇ ਦੇ ਨਾਲ ਜਿਹੜਾ ਪੇਨ ਸਹਿਣਾ, ਇਹਦੀ ਸੀਕਰੇਟ ਆ। ਉਹਦੇ ਬਹੁਤ ਸਾਰੇ ਆਰਟੀਕਲਸ ਉਹਦੇ ਬਾਰੇ ਲਿਖੇ ਜਾ ਰਹੇ ਨੇ। ਸੋ ਤੁਸੀਂ ਜ਼ਰੂਰ ਪੜ੍ਹੋ ਕਿ ਪੈਨੀ ਓਲਸਕੀ ਵਟ ਇਜ਼ ਅ ਸੀਕਰੇਟ ਟੂ ਵਿਕਟਰੀ, ਕਿਉਂ ਉਹ ਇੰਨਾ ਜ਼ਿਆਦਾ ਕਾਮਯਾਬ ਹੋਈ ਹੈ ਜੀ।
ਯੁਧਵੀਰ ਜੀ ਜਿਹੜਾ 3ਰਾ ਗੋਲਡ ਮੈਡਲ ਜਿੱਤਿਆ ਨਾ, ਜਿਸ ਹਿਸਾਬ ਨਾਲ ਉਹ ਅਮਰੀਕਾ ਵਾਲੀ ਲੜਕੀ ਤੋਂ ਪਿੱਛੇ ਸੀਗੀ 0.7 ਮੀਟਰ ਦੇ ਨਾਲ, ਤੇ ਚੰਦ ਮੰਨ ਲਓ ਕਿ ਥੋੜਾ ਹੀ ਜਗ੍ਹਾ ਦੇ ਵਿੱਚ ਜਿਸ ਹਿਸਾਬ ਨਾਲ ਉਹਨੇ ਪਿਕਅਪ ਕੀਤਾ, ਤੇ ਉਹ ਵੀਡੀਓ ਵਾਰ ਵਾਰ ਦੇਖਣ ਦਾ ਦਿਲ ਕਰਦਾ ਜੀ। ਤੁਸੀਂ ਮਤਲਬ ਕਿ ਨਾ ਅਮੇਜ਼ਿੰਗ ਹੈ ਜੀ ਉਹ,
ਬਿਲਕੁਲ ਬਿਲਕੁਲ। ਔਰ ਮੈਂ ਇੱਥੇ ਵੀ ਕਹਿ ਦਵਾਂ ਕਿ ਸਮਰ ਮੈਕਿੰਟੋਸ਼ ਦੇ ਉੱਤੇ ਜਿੰਨੇ ਆਰਟੀਕਲਸ ਦੇਖੋ, ਇੱਕ ਤੇ ਅੱਜ ਤੱਕ ਐਸੀ ਪਰਫਾਰਮੈਂਸ ਕਿਸੇ ਵੀ ਓਲੰਪਿਕ ਐਥਲੀਟ ਨੇ ਕੈਨੇਡਾ ਵਾਸਤੇ ਨਹੀਂ ਕੀਤੀ, ਜੋ ਇੱਕ ਓਲੰਪਿਕਸ ਦੇ ਵਿੱਚ ਹੀ 17 ਸਾਲ ਦੀ ਲੜਕੀ ਕਰ ਗਈ ਹੈ। ਕਿਸੇ ਵੀ ਮਤਲਬ ਹਿਸਟਰੀ ਚ ਨਹੀਂ ਹੋਇਆ ਕਦੇ ਕਿ 1 ਦੇ 3 ਗੋਲਡ ਮੈਡਲ 1 ਸਿਲਵਰ ਮੈਡਲ ਉਹਨਾਂ ਨੇ ਜਿੱਤਿਆ। ਔਰ ਮੈਂ ਇੱਥੇ ਵੀ ਕਹਿ ਸਕਦਾ ਹਾਂ ਕਿ ਕੱਲੇ ਕੈਨੇਡਾ ਲਈ ਨਹੀਂ, ਵੈਸੇ ਵੀ ਤੁਸੀਂ ਦੇਖੋ ਕਿ ਬਹੁਤ ਘੱਟ ਜਿਹੜੇ ਐਥਲੀਟਸ ਨੇ ਉਹ ਇਸ ਮੁਕਾਮ ਤੱਕ ਪਹੁੰਚੇ ਨੇ ਜਿੱਥੇ ਸਮਰ ਮੈਕਿੰਟੋਸ਼ ਪਹੁੰਚ ਗਈ ਹੈ।
ਜੇ ਆਪਾਂ ਬਾਕੀ ਗੱਲ ਕਰਦੇ, ਸਿਰਫ ਜਿਹੜੇ ਆਪਣੇ ਮਾਈਕਲ ਫਿਲਪਸ ਸੀਗੇ ਉਹਨਾਂ ਨੇ ਹੀ ਮਤਲਬ ਕਿ ਲਗਾਤਾਰ ਜਿਸ ਤਰ੍ਹਾਂ ਡੋਮੀਨੇਟ ਕੀਤਾ ਸੀ, ਬਾਕੀ ਤਾਂ ਕੋਈ ਪਲੇਅਰ ਨੀ ਆਪਾਂ ਨੂੰ ਦੱਸਦਾ ਜੀ ਇੱਦਾਂ ਦਾ।
ਦੇਖੋ ਪੈਨੀ ਓਲਸਕੀ ਉਹਨਾਂ ਨੇ ਜਦੋਂ ਬ੍ਰਾਜ਼ੀਲ ਤੋਂ ਵਾਪਸ ਆਏ ਨੇ ਤੇ ਆਪਣੇ ਉਹਨਾਂ ਨੇ 4 ਮੈਡਲ ਜਿੱਤੇ ਸੀਗੇ ਸਵਿਮਿੰਗ ਚ, ਪਰ ਉਹਦੇ ਚੋਂ ਗੋਲਡ ਮੈਡਲ ਤਾਂ ਸਿਰਫ 1 ਸੀਗਾ। ਇਹਨਾਂ ਨੇ 3 ਗੋਲਡ ਮੈਡਲ ਜਿੱਤ ਲਏ ਨੇ। ਜੇ ਅਸੀਂ ਗੱਲ ਕਰੀਏ ਸਿੰਡੀ ਕਲਾਸਨ ਨੇ 5 ਮੈਡਲ ਜਿੱਤੇ ਸੀਗੇ ਟੁਰਿਨ ਦੇ ਵਿਚ, ਲੇਕਿਨ ਉਹਦੇ ਵਿਚੋਂ ਗੋਲਡ ਸਿਰਫ 1 ਸੀਗਾ। ਮੇਨ ਤਾਂ ਮੁੱਦਾ ਜੀ, ਹੁਣ ਦੇਖੋ ਅੱਜ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦੇ ਹਾਂ ਵੀ ਸਾਰੀ ਇੰਡੀਆ ਦੇ 100 ਤੋਂ ਵੱਧ ਐਥਲੀਟ ਇੰਡੀਆ ਕੋਲ ਹਜੇ ਤੱਕ 1 ਗੋਲਡ ਮੈਡਲ ਆ ਨਹੀਂ ਸਕਿਆ, ਔਰ ਮੇਰਾ ਨਹੀਂ ਖਿਆਲ ਵੀ ਸਾਰੀ ਇੰਡੀਆ ਦੀ ਟੀਮ ਵੀ 3 ਗੋਲਡ ਮੈਡਲ ਜਿੱਤ ਸਕੇਗੀ। ਠੀਕ ਹੈ ਜੀ, ਉਧਰ ਸਾਰੀ ਇੰਡੀਆ ਦੀ
ਸਭ ਤੋਂ ਵੱਡੀ ਆਸ ਤਾਂ ਨੀਰਜ ਚੋਪੜਾ ਤੋਂ ਹੀ ਹੈਗੀ ਹੈ ਜੀ, ਬਟ ਮਤਲਬ ਕਿ ਬਾਕੀ ਤਾਂ ਹੋਰ ਤਾਂ ਕੋਈ
ਨਹੀਂ। ਦੇਖੋ ਜੀ, ਦੇਖੋ ਆਸ ਹਜੇ ਚਾਰ ਜਗ੍ਹਾ ਆ। ਵਿਨੇਸ਼ ਫੋਗਟ ਠੀਕ ਹੈ, ਸੈਮੀਫਾਈਨਲ ਚ ਪਹੁੰਚ ਚੁੱਕੀ ਹੈ। ਤੁਸੀਂ ਦੇਖੋ ਉਹਨੇ ਗੋਲਡ ਮੈਡਲਿਸਟ ਜਿਹੜੀ ਆ ਯੂਈ ਸੁਸਕ, ਕਿਆ ਉਹਨੇ ਖੇਲਿਆ ਜੀ। ਦੇਖੋ ਵਿਨੇਸ਼ ਫੋਗਟ ਨੂੰ ਮੈਂ ਫਾਲੋ ਕਰ ਰਿਹਾ 2016 ਤੋਂ। 2016 ਦੇ ਵਿਚ ਕੁਆਟਰ ਫਾਈਨਲ ਚ ਇਹਨਾਂ ਦੇ ਪੈਰ ਦੇ ਵਿਚ ਸੱਟ ਲੱਗ ਗਈ ਸੀਗੀ ਰੀਓ ਓਲੰਪਿਕਸ ਦੇ ਵਿਚ, ਲੇਕਿਨ ਜਿੰਨੀ ਦੇਰ ਵੀ ਉਹ ਮੈਟ ਦੇ ਉੱਤੇ ਸੀਗੀ ਵਿਨੇਸ਼ ਫੋਗਟ, ਉਨੀ ਦੇਰ ਤੱਕ ਵਿਨੇਸ਼ ਫੋਗਟ ਦਾ ਮੁਕਾਬਲਾ ਨਹੀਂ ਸੀਗਾ। ਉਹ ਵਿਚਾਰੀ ਕੁਆਟਰ ਫਾਈਨਲ ਚ ਚੋਟ ਲੱਗ ਕੇ ਬਾਹਰ ਹੋ ਗਈ ਸੀ ਵਿਨੇਸ਼ ਫੋਗਟ, ਲੇਕਿਨ ਇਸ ਵਾਰ ਇਹਨੇ ਗੋਲਡ ਮੈਡਲਿਸਟ ਗੇਮ ਸੀ ਇਹਦੀ, ਕਿਆ ਬੁਰੀ ਤਰ੍ਹਾਂ ਉਹਨੂੰ ਹਰਾਇਆ। ਸੋ ਮੈਂ ਐਸਾ ਨਹੀਂ ਕਹਿਣਾ ਚਾਹੁੰਦਾ ਕਿ ਗੋਲ ਜਿੱਤਣਗੇ, ਬਟ ਸੈਮੀ ਫਾਈਨਲ ਚ ਪਹੁੰਚ ਗਏ ਆ। ਸੋ ਹੁਣ ਦੋ ਗੇਮਸ ਅਵੇ ਆ, ਸ਼ੀ ਇਜ਼ ਵਨ ਗੇਮ ਅਵੇ ਫਰੋਮ ਸਿਕਿਉਰਿੰਗ ਅ ਮੈਡਲ, ਜੇ ਇੱਕ ਅਗਲੀ ਬਾਊਟ ਜਿੱਤਦੇ ਆ ਔਰ ਇੱਕ ਹੋਰ ਜਿੱਤਦੇ ਤਾਂ ਫਿਰ ਤਾਂ ਗੱਲ ਹੀ ਖਤਮ, ਫਿਰ ਤਾਂ ਗੋਲਡ ਆ ਗਿਆ ਤੁਹਾਡੇ ਕੋਲ। ਅੱਛਾ ਫਿਰ ਇਸ ਤੋਂ ਬਾਅਦ ਹਾਕੀ ਦੇ ਵਿੱਚ ਅੱਜ ਮੈਨੂੰ ਪਤਾ ਹੈ ਕਿ ਮੁਕਾਬਲੇ ਦੋਨੋਂ ਸਖ਼ਤ ਨੇ, ਇੱਕ ਹੁਣ ਸੈਮੀਫਾਈਨਲ ਜਰਮਨੀ ਔਰ ਫਾਈਨਲ ਮੋਸਟ ਲਾਈਕਲੀ ਨੀਦਰਲੈਂਡਸ ਨਾਲ ਹੋ ਰਿਹਾ। ਸੋ ਮੁਕਾਬਲੇ ਦੋਨੋਂ ਸਖ਼ਤ ਨੇ, ਬਟ ਇੰਡੀਆ ਕੋਲ ਚਾਂਸ ਉੱਥੇ ਵੀ ਹੈ। ਨੰਬਰ ਦੋ, ਨੰਬਰ ਤਿੰਨ ਗੋਲਡ ਜਿਹੜਾ ਹੈ ਜੀ, ਤੀਸਰਾ ਹਜੇ ਵੀ ਚਾਂਸ ਬਰਕਰਾਰ ਹੈ ਨੀਰਜ ਚੋਪੜਾ ਦਾ। ਨੰਬਰ ਚਾਰ ਵੇਟ ਲਿਫਟਿੰਗ ਦੇ ਵਿੱਚ, ਚਲੋ ਅਸੀਂ ਗੱਲ ਕਰਾਂਗੇ ਅੱਗੇ ਚੱਲ ਕੇ ਮੀਰਾ ਬਾਈ ਚਾਨੂ ਦੀ, ਲੇਕਿਨ ਵੇਟ ਲਿਫਟਿੰਗ ਦੇ ਵਿੱਚ। ਸੋ ਮੈਨੂੰ ਲੱਗ ਰਿਹਾ ਕਿ ਹਜੇ ਚਾਂਸਿਸ ਹੈਗੇ ਨੇ, ਬਾਕੀ ਆਉਣ ਨੂੰ ਤਾਂ ਚਾਰਾਂ ਦੇ ਵਿੱਚੋਂ ਕੋਈ ਵੀ ਨਾ ਆਵੇ, ਤੇ ਆਉਣ ਨੂੰ ਹੈਗੇ ਚਾਰੋਂ ਦੇ ਚਾਰੋਂ ਬਹੁਤ ਮੁਸ਼ਕਿਲ ਹੈ। ਮੈਂ ਤੁਹਾਡੀ ਗੱਲ ਐਗਰੀ ਕਰਦਾ ਕਿ ਸਭ ਤੋਂ ਜ਼ਿਆਦਾ ਚਾਂਸ ਨੀਰਜ ਚੋਪੜਾ ਦਾ ਹੀ ਆ, ਬਾਕੀ ਦੇ ਚਾਂਸਿਸ ਘੱਟ ਹੈ, ਬਟ ਵੀ ਸਟਿਲ ਆਰ ਏਮਿੰਗ ਫਾਰ ਗੋਲਡ, ਦੇਖਦੇ ਹਾਂ ਜੀ ਕੀ ਹੁੰਦਾ।
ਬਾਕੀ ਵਿਨੇਸ਼ ਫੋਗਾਟ ਦਾ ਜੇ ਗੋਲਡ ਆਉਂਦਾ ਜੀ, ਫਿਰ ਤਾਂ ਬਹੁਤ ਹੀ ਵੱਡੀ ਗੱਲ ਹੋਏਗੀ, ਕਿਉਂਕਿ ਜਿਸ ਹਿਸਾਬ ਦੇ ਨਾਲ ਜਿਸ ਤਰ੍ਹਾਂ ਪਿੱਛੇ ਟਾਈਮ ਰਿਹਾ ਉਹਨਾਂ ਨੇ, ਮਤਲਬ ਕਿ ਜੋ ਸੰਘਰਸ਼ ਕੀਤਾ ਚਾਹੇ ਉਹ ਫੈਡਰੇਸ਼ਨ ਦੇ ਨਾਲ ਜੋ ਵੀ ਸੀਗਾ, ਤੇ ਜੇ ਉਹ ਤੋਂ ਬਾਅਦ ਵੀ ਜੇ ਉਹ ਗੋਲਡ ਆਉਂਦਾ ਤਾਂ ਫਿਰ ਤਾਂ ਉਹ ਬਹੁਤ ਹੀ ਵੱਡੀ ਅਚੀਵਮੈਂਟ ਹੋਏਗੀ ਜੀ। ਬੈਸਟ ਆਫ ਲੱਕ ਫਾਰ ਆਲ ਦੀ ਪਲੇਅਰਸ ਫਰੋਮ ਟੀਮ ਇੰਡੀਆ ਐਂਡ ਕੈਨੇਡਾ ਐਂਡ ਸਪੈਸ਼ਲੀ ਵਿਨੇਸ਼ ਫੋਗਾਟ।
ਲੈ ਕੇ ਆਉਣਗੇ ਜੀ, ਚਿੰਤਾ ਨਾ ਕਰੋ। ਦੇਖੋ ਸਾਡੇ ਵੈਸੇ ਤੇ ਅਸੀਂ ਲਗਾਤਾਰ, ਅੱਜ ਤਰੀਕ ਹੋ ਗਈ ਹੈ ਜੀ ਆਪਣੀ, 6-5 ਦਿਨ ਹੋ ਗਏ ਨੇ, ਬਿਲਕੁਲ 5 ਦਿਨ ਕੋਈ ਵੀ ਮੈਡਲ ਨਹੀਂ ਆਇਆ। ਪਹਿਲੀ ਤਰੀਕ ਸੀਗੀ ਜਦੋਂ ਅਸੀਂ ਆਖਰੀ ਵਾਰ ਇੱਕ ਬ੍ਰੋਂਜ਼ ਮੈਡਲ ਜਿੱਤਿਆ, 5 ਦਿਨ ਹੋ ਗਏ ਨੇ ਕੋਈ ਵੀ ਮੈਡਲ ਇੰਡੀਆ ਨੇ ਨਹੀਂ ਜਿੱਤਿਆ, ਜਿਹੜੀ ਮੈਡਲ ਟੈਲੀ ਉੱਥੇ ਦੀ ਉੱਥੇ ਹੀ ਖੜੀ ਹੈ,
ਉੱਥੇ ਹੀ ਖੜੀ ਹੈ 3 ਉੱਤੇ ਜੀ।
ਹਾਂਜੀ, 3 ਦੇ ਉੱਤੇ ਖੜੀ ਹੈ। ਸੋ ਲੈਟਸ ਹੋਪ ਕਿ ਇੰਡੀਆ ਜਿਹੜਾ ਹੈ ਜੀ ਉਹ ਮੈਡਲ ਜ਼ਰੂਰ ਜਿੱਤੇਗਾ, ਲੇਕਿਨ 3 ਤੋਂ ਬਾਅਦ ਦੁਬਾਰਾ ਚੇਂਜ ਨਹੀਂ ਹੋਈ। ਇਹਦੀ ਵੀ ਗੱਲ ਕਰਾਂਗੇ ਔਰ ਬਾਕੀ ਸਪੋਰਟਸ ਦੀ ਗੱਲ ਜਾਰੀ ਰਹੇਗੀ। ਸੋ ਅਨਿਲ ਜੀ ਵੀ ਵੇਟ ਕਰ ਰਹੇ ਨੇ, ਸੁਣ ਲੈਣੇ, ਉਹ ਵੀ ਸ਼ਾਇਦ ਕੁਝ ਸਪੋਰਟਸ ਦਾ ਹੀ ਐਡ ਕਰਨਾ ਚਾਹ ਰਹੇ ਨੇ। ਅਨਿਲ ਜੀ ਤੁਸੀਂ ਸਵਾਗਤ ਹੈ ਆਪਕਾ, ਬਹੁਤ ਬਹੁਤ ਵੈਲਕਮ ਜੀ। ਜੀ ਅਨਿਲ ਜੀ, ਫੋਨ ਅਨਮਿਊਟ ਕਰ ਲਓ, ਤੁਸੀਂ ਆਪਣੀ ਗੱਲ ਕਰ ਲਓ, ਫਿਰ ਅਸੀਂ ਅੱਗੇ ਵਧੀਆ ਜੀ।
ਹਾਂ ਜਦੂ ਜੀ, ਸ਼ੁਭ ਪ੍ਰਭਾਤ ਜੀ, ਮੈਂ ਜੈ ਸ਼੍ਰੀ ਰਾਮ ਜੀ, ਮੈਂ ਸਮਰ ਸਮਾਨਤਾ ਕੇ ਮੰਗਲ ਦੀ ਕਾਮਨਾ ਕਰਤਾ ਹੂੰ। ਜਸ ਵੀ ਸਪੋਰਟ ਜੀ,
ਸੁਪ੍ਰਭਾਤ ਜੀ, ਯਸ ਵੀ ਸਪੋਰਟ, ਜੈ ਸ਼੍ਰੀ ਰਾਮ।
ਅੱਜ ਉਦਿਲ ਜੀ, ਦੋ ਤਿੰਨ ਚਾਰ ਦਿਨੋਂ ਕੇ ਅੰਤਰਾਲ ਕੇ ਬਾਅਦ ਆਪਕਾ ਪਦਾਪਰਣ ਹੁਆ ਹੈ, ਔਰ ਬਹੁਤ ਕੁਛ ਵਿਸ਼ਵ ਕੇ ਅੰਦਰ ਗੁਜ਼ਰ ਚੁਕਾ ਹੈ ਔਰ ਬਹੁਤ ਕੁਛ ਪ੍ਰਸਥਿਤੀਆਂ ਬਦਲ ਚੁਕੀ ਹੈ, ਔਰ ਮੈਂ ਆਜ ਉਮੀਦ ਕਰਤਾ ਹੂੰ ਕਿ ਜੋ ਪ੍ਰਸਥਿਤੀਓ ਕੇ ਅੰਦਰ ਜੋ ਪਰਿਵਰਤਨ ਆਇਆ ਹੈ ਉਹ ਬਹੁਤ ਬੜਾ ਹੈ, ਛੋਟਾ ਮੋਟਾ ਨਹੀਂ ਹੈ। ਤੋ ਉਸਕੇ ਅੰਦਰ ਆਪਕੇ ਮੈਂ ਜ਼ਰੂਰ ਚਾਹੂੰਗਾ, ਆਪ ਉਸਕੇ ਉੱਪਰ ਕੁਛ ਜ਼ਰੂਰ ਵਿਚਾਰ ਕਰੇ, ਕੁਛ ਤਰਕ ਕਰੇ, ਕੁਛ ਜੋ ਵੀ ਆਪਕੇ ਪਾਸ ਗਿਆਨ ਹੈ ਉਸਕਾ ਥੋੜਾ ਸਾਂਝਾ ਕਰੇ। ਤੋ ਇੱਕ ਤੋਂ ਵਿਸ਼ਾ ਯੇ ਜ਼ਰੂਰ ਆਨਾ ਚਾਹੀਏ, ਇੱਕ ਆਜ ਆਪਸੇ, ਕਿਉਂਕਿ ਆਪ ਥੋੜਾ ਥੋੜਾ ਡੇ ਵੀ ਲੇਤੇ ਹੈਂ, ਮੈਂ ਇੱਕ ਪ੍ਰਸ਼ਨ ਆਪਕੋ ਦੇਤਾ ਹੂੰ, ਠੀਕ ਹੈ ਜੀ, ਉਸਕੇ ਉੱਪਰ ਵੀ ਮੈਂ ਆਪਕੇ ਵਿਚਾਰ ਜਾਨਣਾ ਚਾਹੂੰਗਾ। ਮਾਨਵ ਜੀਵਨ ਕੇ ਜੀਨੇ ਕੇ ਲਈ ਦੋ ਚੀਜ਼ੇ ਜੋ ਹੈ ਅਵਸ਼ਕ, ਦੋ ਮੇਂ ਸੇ ਕਿਸ ਚੀਜ਼ ਕੋ ਜ਼ਿਆਦਾ ਅਵਸ਼ਕ ਮਾਨਤੇ ਹੈ? ਇੱਕ ਤੋਂ ਮੂਲ ਜੀਵਨ ਕੇ ਮੂਲ ਔਰ ਦੂਸਰੀ ਧਨ ਕੀ ਸਫਲਤਾ, ਇਨ ਦੋਨੋਂ ਮੇਂ ਸੇ ਕਿਆ ਚੀਜ਼ ਜ਼ਿਆਦਾ ਅਵਸ਼ਕ ਹੈ?
ਮੁਕਾਬਲਾ ਹੀ ਕੋਈ ਨਹੀਂ ਹੈ ਜੀ, ਮੂਲ ਕੇ ਆਗੇ ਧਨ ਕੀ ਸਫਲਤਾ ਕਾ ਕੋਈ ਮੁਕਾਬਲਾ ਹੀ ਨਹੀਂ ਹੈ। ਜੀਵਨ ਮੇਂ ਮੂਲ ਬਹੁਤ ਉਪਰ, ਵੋ ਤੋ ਆਸਮਾਨ ਕੀ ਬਾਤ ਹੈ, ਔਰ ਜੋ ਧਨ ਕੀ ਅਵਸ਼ਕਤਾ ਵੋ ਜ਼ਮੀਨ ਕੀ ਬਾਤ ਹੈ।
ਧੰਨਵਾਦ। ਅਬ ਮੈਂ ਆਪਸੇ ਯੇ ਜਾਨਣਾ ਚਾਹਤਾ ਹੂੰ ਜੀ, ਜੋ ਵੈਸ਼ਵਿਕ ਪਰਿਵਰਤਨ ਆਇਆ, ਆਪਨੇ ਕੁਛ ਸੁਣਾ ਹੈ ਕਿ ਆਪਣੇ ਯਹਾਂ ਪਰ ਇੰਗਲੈਂਡ ਕੇ ਅੰਦਰ ਕੁਛ ਸਮੱਸਿਆ ਹੋਈ ਹੈ, ਕੁਛ ਵਿਸ਼ੇਸ਼ ਕਾਫੀ ਉਸਕੀ ਚਰਚਾ ਹੈ?
ਇੰਗਲੈਂਡ ਮੇਂ ਜੋ ਸਮੱਸਿਆ ਹੋਈ ਹੈ, ਮੈਨੇ ਟੀਵੀ ਪਰ ਇਸਕੀ ਡਿਟੇਲ ਰਿਪੋਰਟ ਦੀ ਹੈ, ਮੈਂ ਯਹਾਂ ਪਰ ਵੀ ਦੇ ਦੇਤਾ ਹੂੰ, ਆਜ ਬਿਲਕੁਲ ਉਸ ਪੇ ਚਰਚਾ ਕਰੇਂਗੇ। ਇੰਗਲੈਂਡ ਪੇ ਜੋ ਸਮੱਸਿਆ ਚੱਲ ਰਹੀ ਹੈ ਉਸਕੀ ਬਾਤ ਕਰੇਂਗੇ। ਬੰਗਲਾਦੇਸ਼ ਮੇਂ ਦੇਰ ਹੈਜ਼ ਬੀਨ ਅ ਰਿਜੀਮ ਚੇਂਜ, ਵਿਲ ਟਾਕ ਅਬਾਊਟ ਦੈਟ। ਵੈਸੇ ਮੈਨੇ ਟੀਵੀ ਪੇ ਸ਼ੇਖ ਹਸੀਨਾ ਕੀ ਪੂਰੀ ਬੈਕਗ੍ਰਾਉਂਡ ਬਤਾਈ ਹੈ ਕਿ ਕੈਸੇ ਵੋ ਸਿਆਸਤ ਮੇਂ ਆਏ, ਸ਼ੇਖ ਮੁਜੀਬੁਰ ਰਹਿਮਾਨ ਬੰਗਲਾਦੇਸ਼ ਜਬ ਬਣਾ, ਉਸਕੇ ਬਾਅਦ ਕਿਆ ਕੁਛ ਹੁਆ, ਉਸਕੇ ਬਾਅਦ ਸ਼ੇਖ ਹਸੀਨਾ 96 ਮੇਂ ਕੈਸੇ ਪਹਿਲੀ ਵਾਰ ਪਾਵਰ ਮੇਂ ਆਈ, ਉਸਕੇ ਬਾਅਦ 2009, 2014 ਔਰ ਅਬ 2024 ਮੇਂ ਇਲੈਕਸ਼ਨ ਕੈਸੇ ਉਨ੍ਹੋਂਨੇ ਜੀਤੇ, ਫਿਰ ਕਿਨ ਕਾਰਨੋਂ ਸੇ ਵੋ ਬਾਹਰ ਹੋਈ, ਕੈਸੇ ਪ੍ਰੋਟੈਸਟ ਹੋਏ, ਸਟੂਡੈਂਟਸ ਕੀ ਡੈਥ ਹੋਈ, ਕਿਆ ਕੁਛ ਹੁਆ। ਸੋ ਪੂਰੀ ਬੜੀ ਡਿਟੇਲ ਰਿਪੋਰਟ ਚੈਨਲ ਵਾਈ ਪਰ, ਕਿਉਂਕਿ ਵਹਾਂ ਸਮੇਂ ਕਾਫੀ ਹੋਤਾ ਹੈ, ਤੋ ਮੈਨੇ ਵਹਾਂ ਬੜੀ ਡਿਟੇਲ ਮੇਂ ਸਾਰੀ ਰਿਪੋਰਟਸ ਦੀ ਹੈ, ਯਹਾਂ ਪਰ ਵੀ ਮੈਂ ਰੇਡੀਓ ਪਰ ਵੀ ਇਹ ਸਾਰੀ ਰਿਪੋਰਟਸ ਜੋ ਹੈ ਮੈਂ ਵੀ ਸ਼ੇਅਰ ਕਰੂੰਗਾ। ਔਰ ਇਸਕੇ ਇਲਾਵਾ ਬਾਤ, ਕਿਉਂਕਿ ਦੇਖੋ ਇੰਗਲੈਂਡ ਮੇਂ ਜੋ ਬਾਤ ਹੋ ਰਹੀ ਹੈ ਵੋ ਉਸਮੇ ਇੱਕ ਇੰਪੋਰਟੈਂਟ ਮੁੱਦਾ ਇਮੀਗ੍ਰੇਸ਼ਨ ਕਾ ਵੀ ਹੈ, ਔਰ ਯੇ ਇੰਪੋਰਟੈਂਟ ਇਸ਼ੂ ਕੈਨੇਡਾ ਮੇਂ ਵੀ ਹੈ। ਦੇਖੀਏ, ਜਬ ਕੋਈ जब हमारे पास रिसोर्सेज नहीं है, जब हमारे पास रिसोर्सेज नहीं है, हम लगातार अगर बाहर से लोगों को लाएंगे तो जरूरत तो है, हमें इमिग्रेशन की जरूरत है, क्योंकि देर आर मेनी रीजन. पहला रीजन तो यही है कि लेबर शॉर्टेज है, तो वी नीड इमिग्रेशन, नंबर वन. नंबर टू, वी आर एन एजिंग कंट्री, तो हमें यंग पॉपुलेशन चाहिए, हमें इमिग्रेंट चाहिए. नंबर टू. नंबर थ्री, हम लोग अगर इमिग्रेशन नहीं लाएंगे तो हमारी पॉपुलेशन कम होती जाएगी, जिससे हमारी इकोनॉमी पर बुरा असर पड़ेगा. ठीक है, तो ये सारे कारण, इमिग्रेशन की जरूरत है हमें. ठीक है, लेकिन द इश्यू इज कि हम जितने लोग लेकर आ रहे हैं उनके लिए इंफ्रास्ट्रक्चर नहीं बिल्ड कर पा रहे हैं प्रॉपर. ठीक है, तो उसको एड्रेस किए बिना आप लगातार लोग लाएंगे तो फिर दिक्कत आएगी. तो ये बड़ी डिटेल में आई विल टॉक अबाउट ऑल दीज इश्यूज. जी
हाँ जी, एक एक विषय छोड़ गए हैं, वो बड़ा महत्वपूर्ण है. और ये
आज तो आपके देखो इसराइल और ईरान का है विषय, तो वहाँ
उसका भविष्य क्या बनने वाला है, क्या आपके जो आपका जो गहन अनुभव है, आपका अनुभव उस विषय के अंदर क्या बोलता है? ये जो चारों विषय है ना, इन चीजों में मैं आपके अनुभव का जो सारा विषय है वो निकालना चाहता हूँ. मेरा जो
देखो डिटेल में आगे दे दूंगा, एक लाइन में बात किसी को पसंद आए ना आए, ईरान विद अलोंग विद ऑल इट्स प्रॉक्सीज इज नो मैच फॉर इसराइल. इसराइल दे अगे ईरान ते जिन्ने इन्हां दे नाल दे अगे, हूथीज तो लैके हिजबुल्ला तो लैके, वो सारे ये कोई मैच ही नहीं है यार. तुहाडे घर दे विच जिथे जांदे जदों जांदे इसराइल वाले बंदा तुहाडा मार के चले जांदे आ. तुहाडी 10 गुणा ज्यादा पॉपुलेशन ईरान दी, तुहाडी 4 गुणा ज्यादा आर्मी, वो कदे लई आ, वो दिवाली दे पटाके जिहड़े तुसीं रखे हो दिवाली दे ही चला लिओ, बस 1 नवंबर नूं आणी दिवाली उत्थे चला लिओ. ये ईरान गल्लां ही आ, जे लड़ भी लैणगे की कर लैणगे. दे आर नो मैच फॉर इसराइल, गल खत्म हो जाती जी इन्नी गल दे उत्ते. तुहाडा फोकस पता की है, मैं जिहड़ियां गल्लां मैं कहना फिर तुसीं कहोगे जी ओही गल रिपीट हो रही है. साइंस ना जुड़ो, इनोवेशन ना जुड़ो, उन्हां कोल तुहानू तो यही नहीं पता लगा अजे तक, थानू यही नहीं पता लगा भी तुहानू घर च मार किदां गए आ. बाकी कहानी तो बाद च करोगे. तुसीं घर दे विच आए हुए मेहमान जिहड़ा के मतलब के सब नू पता सीगा कि इस्माइल हानिया इज द नंबर वन टारगेट, उन्होंने 24 घंटे तुहाडे दो बंदे, वह हिजबुल्ला वाला तो बेचारा किसी गिनती च नहीं ना आया, फौज शुक्र की तो गल ही नहीं कितने की. सो ईरान नू चाहिए फोकस करन पहला, ए जिन्ना धर्म वगैरह का चक्कर वगैरह पा के बैठे ने जी, धर्म का इदा कर दे उदा, ए ठीक है धर्म तो सीध लो, उहदे च उलझ के ना रह जाओ. प्रोग्रेसिव थॉट रखो, टेक्नोलॉजी दे नाल जुड़ो, प्रोग्रेसिव थॉट इकोनॉमी जोड़ो, नौकरियां चाहीदियां. थोनू सारा चक्कर, थोड़ी सारी पॉलिसी फॉरेन पॉलिसी नहीं जी, थोड़ी सारी डोमेस्टिक पॉलिसी इस गल ते बेस्ड है, असी इजराइल नू नक्शे तो मिटा देना, असी इदा कर देना उदा कर देना, असी ये की कर देना. तुसी थोनू लगता है कि ना तुहाडा साउदी अरेबिया नाल खड़ा है, ना यूएई नाल खड़ा है, उत्थे किन्नियां बड़ियां बड़ियां कंट्रीज ने. इजिप्ट है, इजिप्ट छोटी कंट्री है, थोड़ी पावर है उहदे को मिलिट्री दी. ना टर्की, टर्की ने गल्लां करी जानी है, टर्की दा वो इमरान खान साहब नू भी गल्लां करा करा के सारा सऊदी अरेबिया नाल अलग लड़ाई करवाती इमरान खान साहब दी, असी जी इदां कर देंगे उदां कर देंगे, चैनल खड़ा कर देना, असी नवी पावर बना देनी है. टर्की कोल सिवाय गल्लां दे कुछ नहीं है. सो ये तो एवं हुण इत्थे तुहानू सिंपल एनालिसिस इह है भी ईरान इज नो मैच. इन्हां नू दे दो हथियार, हिजबुल्ला नू दे दो हथियार, फालतू के कम्मा च लगा हुआ है. सब टेररिस्ट ऑर्गेनाइजेशन ईरान ने कीतियां हुई ने. ठीक है, नहीं गल यह है ईरान नू कहना किसी ने नहीं है. मैं तुहानू सीधी गल दस दिना, हरेक ने अपना फायदा देखना है. रशिया यह देख रहा है कि मैनू वधिया तेल मिली जा रहा है, और दोनों की बड़ी कोपरेशन है रशिया और ईरान की हथियारों के मामले च. ठीक है, चाइना नू यह है कि मैनू पैसे लगाने जगह चाहिए है, तेल चाहिए मैनू. चाइना ने उन्होंने वादा किया है कि तुहानू 100, 200, 400 बिलियन जिन्ना चाहिए पैसा मैं लगा दांगा, सानू तुसी तेल दे जाओ और अमेरिका ना लड़ाई करी जाओ. ये चाइना नू चाहिए. इंडिया नू, इंडिया कहंदा जी सानू तुसी चाह बाहर पोर्ट दे जाओ, असी भी तुहाडे कोलों तेल वगैरह ले जावांगे. ते इंडिया ने भी अपनी दोस्ती रखी हुई है. नितिन गडकरी साहब उत्थे ही सीगे, इंडिया दी इन्नी दोस्ती, इंडिया दा कोई बयान आया? इंडिया ने बयान भी नहीं देना, चाइना ने बयान भी नहीं देना. कोई चाइना दा बयान तुसी सुनिया? इंडिया चाइना ने तो ये दोनों है व्यापारी, इंडिया ते चाइना, इन्होंने तो सब ने दोस्ती रखनी है, इन्होंने बयान भी नहीं देना कोई. अच्छा, उधरों होर कौन रह कौन गया तुहाडे कोल? किसी ने नाल नहीं खड़े होना. कल नूं जदों लड़ाई होनी है ना, किसे ये सारे जिहड़े टेररिस्ट ग्रुप ने रह जाने ईरान दे पल्ले, किसे ने भी नाल नहीं खड़े होना. ਤੇ ਉਧਰੋਂ ਇਜ਼ਰਾਈਲ ਦੇ ਪਿੱਛੇ ਅਮਰੀਕਾ ਨੇ ਪੂਰੀ ਸਪੋਰਟ ਦੇਣੀ ਹੈ ਤੇ ਲੱਭਣਾ ਨੀ ਇਹਨਾਂ ਨੇ ਕਿਸੇ ਪਾਸੇ ਇਰਾਨ ਨੇ। ਉਧਰੋਂ ਬ੍ਰਿਟੇਨ ਵੀ ਹੈ, ਕੈਨੇਡਾ ਵੀ ਇਹਨੇ ਵੀ ਨਾਲ ਰਲਣਾ ਹੀ ਰਲਣਾ। ਕੈਨੇਡਾ ਨੇ ਨਾਲ ਖੜੇ ਹੋਣਾ ਹੀ ਹੋਣਾ ਜੇ ਕੱਲ ਨੂੰ ਜੰਗ ਲੱਗੀ ਵੱਡੀ। ਕੈਨੇਡਾ ਡਾਇਰੈਕਟਲੀ ਇਨਡਾਇਰੈਕਟਲੀ ਕੈਨੇਡਾ ਵਿਲ ਗੈਟ ਇਨਵਾਲਵ, ਜਿੱਦਾਂ ਯੂਕਰੇਨ ਚ ਹੋਇਆ। ਦੇਰ ਇਜ਼ ਨੋ ਵੇ ਕਿ ਕੈਨੇਡਾ ਬਾਹਰ ਹੈ ਇਥੋਂ, ਕਿਉਂਕਿ ਕੈਨੇਡਾ ਲਈ ਹਮਾਸ ਟੈਰਰਿਸਟ ਹੈ, ਹਿਜ਼ਬੁੱਲਾ ਸਾਡੇ ਲਈ ਟੈਰਰਿਸਟ ਹੈ, ਇਰਾਨ ਸਾਡੇ ਲਈ ਐਕਸੈਸ ਆਫ ਈਵਲ ਹੈ। ਠੀਕ ਹੈ, ਸਾਡੇ ਫਰਕ ਸਿਰਫ ਇੰਨਾ ਹੋਏਗਾ ਲਿਬਰਲ ਔਰ ਕੰਜ਼ਰਵੇਟਿਵ, ਕਿ ਲਿਬਰਲ ਪਾਰਟੀ ਕਹਿੰਦੀ ਹੈ ਕਿ ਅਸੀਂ ਇਰਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ, ਲਿਬਰਲ ਪਾਰਟੀ ਕਹਿੰਦੀ ਹੈ ਕਿ ਅਸੀਂ ਇਜ਼ਰਾਈਲ ਔਰ ਇਰਾਨ ਦੇ ਵਿੱਚ, ਇਜ਼ਰਾਈਲ ਔਰ ਪੈਲਸਟਾਈਨ ਨਹੀਂ ਹੋਣਾ ਇੱਥੇ, ਫਿਰ ਇੱਥੇ ਇਜ਼ਰਾਈਲ ਤੇ ਇਰਾਨ ਹੋਣਾ। ਕੈਨੇਡਾ ਦੀ ਪਾਲਿਸੀ ਸੁਣ ਲਓ ਕਿ ਅਸੀਂ ਜੇ ਇਰਾਨ ਦੀ ਲੜਾਈ ਹੋ ਗਈ ਇਰਾਨ ਤੇ ਇਜ਼ਰਾਈਲ ਦੀ, ਕੈਨੇਡਾ ਨੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਹੈ ਜੇ ਲਿਬਰਲ ਪਾਰਟੀ ਸਰਕਾਰ ਚ ਹੈ। ਤੇ ਜੇ ਕੰਜ਼ਰਵੇਟਿਵ ਆ ਗਈ, ਫਿਰ ਤੇ ਜੌਨ ਬੇਡ ਦਾ ਬਿਆਨ ਮੈਂ ਦੁਬਾਰਾ ਦਰਾ ਦਿੰਦਾ, ਜੌਨ ਬੇਡ ਸਾਹਿਬ ਹੁੰਦੇ ਸੀ ਫੋਰਨ ਮਿਨਿਸਟਰ, ਕਿ ਕੈਨੇਡਾ ਇਜ਼ਰਾਈਲ ਦੇ ਨਾਲ ਨਹੀਂ, ਅਸੀਂ ਇੱਕ ਕਦਮ ਅੱਗੇ ਹਾਂ। ਸੋ ਇਰਾਨ ਸ਼ੁੱਡ ਨਾਓ ਸਟਾਰਟ ਫੋਕਸਿੰਗ ਆਪਣੇ ਲੋਕਾਂ ਲਈ, ਇਰਾਨ ਨੂੰ ਫੋਕਸ ਕਰਨਾ ਪੈਣਾ ਆਪਣੇ ਲੋਕਾਂ ਲਈ, ਕਿਸੇ ਲਈ ਨਹੀਂ। ਇਹ ਫਾਲਤੂ ਦੀ ਠੇਕੇਦਾਰੀਆਂ ਕਿ ਜੀ ਮੈਂ ਮੁਸਲਿਮ ਵਰਲਡ ਦਾ ਲੀਡਰ ਬਣ ਜਾਣਾ, ਉਹ ਛੱਡ ਦਿਓ। ਮੁਸਲਿਮ ਵਰਲਡ ਦੇ ਲੀਡਰ ਸਾਊਦੀ ਅਰੇਬੀਆ ਤੇ UAE ਹੈ। ਆਈ ਐਮ ਨਾਟ ਟਾਕਿੰਗ ਬਿਕੋਜ਼ ਆਫ ਸ਼ੀਆ ਔਰ ਸੁੰਨੀ, ਮੈਂ ਉਸ ਚੱਕਰ ਚ ਨਹੀਂ ਉਲਝਣਾ ਚਾਹੁੰਦਾ। ਬਿਕੋਜ਼ ਐਟ ਦੀ ਐਂਡ ਆਫ ਦਾ ਡੇ UAE, ਉਹਨਾਂ ਨੇ ਦੁਬਈ ਦੇ ਵਿੱਚ ਜੋ ਕੁਝ ਕੀਤਾ, ਉਹਨਾਂ ਨੇ ਇਕਾਨਮੀ ਇਨਫਰਾਸਟ੍ਰਕਚਰ ਕਿਆ ਕਮਾਲ ਦਾ ਖੜਾ ਕਰ ਦਿੱਤਾ। ਅੱਜ ਲੋਕ ਜਿਹੜੇ ਆਪਣੇ ਬਹੁਤ ਸਾਰੇ ਆਪਣੇ ਇੰਡੀਅਨ ਜਿਹੜੇ ਕਾਰਪੋਰੇਟ ਵਰਲਡ ਚ ਮੈਨੂੰ ਮਿਲਦੇ ਆ, ਉਹ ਸਾਰੇ ਗੱਲ ਕਰਦੇ ਕਹਿੰਦੇ ਵਿਦ ਡਿਊ ਰਿਸਪੈਕਟ, ਉਹ ਕਹਿੰਦੇ ਯਾਰ ਕੈਨੇਡਾ ਯੁੱਧਵੀਰ ਆਪਕਾ ਅੱਛਾ ਹੈ। ਬਟ ਮੈਂ ਕਈ ਵਾਰ ਪੁੱਛਦਾ, ਮੈਂ ਕਿਹਾ ਜੀ ਯਹਾਂ ਫਿਰ ਮੂਵ ਹੋ ਗਏ? ਨਹੀਂ ਜੀ ਨਹੀਂ, ਅਸੀਂ ਉੱਥੇ ਹੀ ਸਿਲਸਿਲਾ ਰੱਖਿਆ ਦੁਬਈ ਦੇ ਵਿੱਚ ਹੀ। ਯਾਰ ਦੁਬਈ ਟੈਕਸਿਸ ਘੱਟ, ਜੋ ਲਾਈਫ ਸਟਾਈਲ ਦੁਬਈ ਹੈ, ਇੰਡੀਆ ਨੇੜੇ ਹੈ, ਫਲਾਈਟ ਪਕੜੋ ਤੁਸੀਂ 3 ਘੰਟੇ ਚ ਇੰਡੀਆ ਪਹੁੰਚ ਜਾਂਦੇ ਹੋ, ਬੰਬੇ ਜਾਣਾ, ਦਿੱਲੀ ਜਾਣਾ, ਜਿੱਥੇ ਮਰਜ਼ੀ ਘੁੰਮੋ ਫਿਰੋ, ਔਰ ਸੈਂਟਰ ਚ ਪੈਂਦਾ ਜੀ। ਇੱਥੇ ਕੈਨੇਡਾ ਚ ਤਾਂ ਉੱਦਾਂ ਆਏ ਹਾਂ 2-4-5 ਸਾਲ ਜਿੰਨੀ ਦੇਰ ਹੈਗੇ ਆ, ਵਾਪਸ ਦੁਬਈ। ਦੁਬਈ ਤੇ ਮਤਲਬ ਕੋਈ ਜਿੰਨੇ ਮੇਰੇ ਬੰਦੇ ਵਾਕਫ ਨੇ ਕਾਰਪੋਰੇਟ ਵਰਲਡ ਚ, ਉਹ ਦੁਬਈ ਕੋਈ ਛੱਡਣਾ ਹੀ ਨਹੀਂ ਜਾਂਦਾ, ਕੋਈ ਨੀ। ਉਹ ਕਹਿੰਦੇ ਉੱਥੇ ਅਸੀਂ ਰਾਜ ਕਰਦੇ ਹਾਂ, ਇੱਥੇ ਤੇ ਉੱਦਾਂ ਠੀਕ ਹੈ, ਜੇ ਪੋਸਟਿੰਗ ਹੋ ਗਈ ਕਿਸੇ ਦੀ ਕਾਰਪੋਰੇਟ ਵਰਲਡ ਦੇ ਵਿੱਚ ਇੱਥੇ ਕਿਸੇ ਬੜੀ ਕੰਪਨੀ ਚ, ਤਾਂ ਠੀਕ ਹੈ। ਸੋ ਦੇ ਆਰ ਦਾ ਲੀਡਰ ਦੁਬਈ, ਇਸ ਲਈ ਨੀ ਕਿ ਜੀ ਉਹਨੇ ਕੋਈ ਧਰਮ ਦਾ ਬਹੁਤ ਜ਼ਿਆਦਾ ਇੱਦਾਂ ਉੱਦਾਂ ਕਰ ਦਿੱਤਾ, ਠੀਕ ਹੈ ਨੀ। ਉਹ ਇਸ ਲਈ ਲੀਡਰ ਨੇ ਕਿਉਂਕਿ ਉਹਨਾਂ ਨੇ ਇਨਫਰਾਸਟ੍ਰਕਚਰ, ਟੈਕਨੋਲੋਜੀ, ਉਹ ਅੱਗੇ ਚਲੇ ਗਏ ਨੇ ਬਹੁਤ। ਫਰਾਰੀ ਲੈ ਕੇ ਤਾਂ ਪੁਲਿਸ ਕੋ ਵਰੀ ਉੱਥੇ, ਤੇ ਤੁਸੀਂ ਇੱਥੇ ਖਾਣ ਨੂੰ ਰੋਟੀ ਨੀ ਤੁਹਾਡੇ ਕੋਲ, ਲੋਕ ਯੂਥ ਕੋਲ ਕੋਈ ਨੌਕਰੀਆਂ ਨਹੀਂ ਹੈ, ਜਿਹੜੀ ਕੋਈ ਲੜਕੀ ਵਿਚਾਰੀ ਹਿਜਾਬ ਠੀਕ ਤਰ੍ਹਾਂ ਨਹੀਂ ਪਾਉਂਦੀ, ਤੁਸੀਂ ਮਾਰ ਕੁੱਟ ਕੇ ਉਹਦਾ ਕਤਲ ਕਰ ਦਿੰਦੇ ਹੋ। ਆਹ ਕੰਟਰੀ ਬਣਾਈ ਹੈ ਤੁਸੀਂ ਇਰਾਨ, ਉਹ ਛੱਡੋ, ਇਹਨਾਂ ਦਾ ਕੋਈ ਮੁਕਾਬਲਾ ਨਹੀਂ। ਕਿੱਥੇ ਜ਼ਮੀਨ ਤੇ ਕਿੱਥੇ ਆਸਮਾਨ, ਇਜ਼ਰਾਈਲ ਕਿੱਥੇ ਤੇ ਕਿੱਥੇ, ਸਵਾਲ ਹੀ ਗਲਤ ਹੈਗਾ ਇਹਦੇ। ਇਰਾਨ ਦਾ ਬਣੇਗਾ, ਇਰਾਨ ਦਾ ਤਾਂ ਨਾਮੋ ਨਿਸ਼ਾਨ ਨਹੀਂ ਛੱਡਣਾ ਹੈਗਾ। ਮੈਂ ਫਿਰ ਕਹਿ ਦਵਾਂ, 10 ਗੁਣਾ ਪਾਪੂਲੇਸ਼ਨ, 4 ਗੁਣਾ ਆਰਮੀ, ਉਹਨਾਂ ਕੋਲ ਜਹਾਜ਼ ਦੇਖੋ ਨਾ, ਤੁਹਾਡੇ ਕੋਲ 250 ਜਹਾਜ਼ ਹੈ, ਉਹਨਾਂ ਕੋਲ 250 ਜਹਾਜ਼ ਹੈ, ਪਿੱਛੇ ਅਮਰੀਕਾ ਦੇ ਜਹਾਜ਼ ਆਉਣੇ, ਲੱਭਣਾ ਨੀ ਤੁਸੀਂ ਵੀ ਕਿੱਥੇ ਗਏ, ਕਿੱਥੋਂ ਖੜ, ਕਿਸੇ ਨੇ ਨੀ ਖੜਨਾ। ਮੈਨੂੰ ਕੰਟਰੀ ਦਾ ਨਾਮ ਗਣਾ ਦਿਓ ਤੁਸੀਂ ਕਿ ਇਰਾਨ ਦੇ ਨਾਲ ਖੜੇ ਕਿਨੇ ਹੋਣਾ, ਅਸਵਾਏ ਆ 4-6 ਟੈਰਰਿਸਟ ਜਿਹੜੇ ਖੜੇ ਕੀਤੇ ਨੇ, ਉਹ ਜਿੱਥੇ ਜਾਂਦੇ ਨੇ। ਤੁਹਾਨੂੰ ਦੱਸ ਰਿਹਾ ਜੀ, ਤੁਹਾਡਾ ਸਭ ਤੋਂ ਜ਼ਿਆਦਾ, ਤੁਹਾਨੂੰ ਅੱਜ ਤੱਕ ਸੰਡੇ ਤੱਕ ਇਹ ਨਹੀਂ ਪਤਾ ਲੱਗਾ, ਸੰਡੇ ਤੱਕ, ਅੱਛਾ ਨਿਊਯਾਰਕ ਟਾਈਮਸ ਨੇ ਲਿਖਿਆ ਕਿ ਬੰਬ ਦੇ ਨਾਲ ਮਾਰਿਆ, ਠੀਕ ਹੈ, ਸਾਰੇ ਇੰਡੀਅਨ ਚੈਨਲ ਸ਼ੁਰੂ ਹੋ ਗਏ, ਬੰਬ ਨਾ ਮਾਰਦਾ, ਬੰਬ ਨਾ ਮਾਰਦਾ। ਨਿਊਯਾਰਕ ਟਾਈਮਸ ਆਰਟੀਕਲ ਆ ਗਿਆ ਕਿ ਬੰਬ ਨਾ ਮਾਰ ਦਿੱਤਾ ਸੀਗਾ ਜੀ, ਬੰਬ ਰੱਖਿਆ ਸੀ ਉੱਥੇ 2 ਮਹੀਨੇ ਪਹਿਲਾਂ, ਇੱਦਾਂ ਕਿਸੇ ਨੇ ਕਿਹਾ ਹੁਣੇ ਰੱਖਿਆ। ਤੇ ਸਾਨੂੰ ਵੀ ਇੱਥੇ ਕਹਿਣ ਲੱਗ ਪਏ ਜੋ ਤੁਸੀਂ ਕਹਿੰਦੇ ਸੀ ਮਿਸਾਈਲ ਨਾ ਮਾਰਿਆ, ਉਹ ਤੇ ਕਹਿੰਦੇ ਸੀ ਬੰਬ ਨਾ ਮਾਰਿਆ, ਸਾਰੇ ਇੰਡੀਅਨ ਚੈਨਲ। ਉਹ ਮੈਂ ਕਿਹਾ ਨਿਊਯਾਰਕ ਟਾਈਮਸ ਨੇ ਲਿਖ ਦਿੱਤਾ ਨਾ, ਹੁਣ ਨਿਊਯਾਰਕ ਟਾਈਮਸ ਨੇ ਲਿਖ ਦਿੰਦਾ, ਸਾਡੇ ਅੰਦਰ ਬੜਾ ਇੱਕ ਹੋਰ ਕੰਪਲੈਕਸ ਹੈ ਕਿ ਗੋਰੇ ਨੇ ਲਿਖ ਦਿੱਤਾ, ਨਿਊਯਾਰਕ ਟਾਈਮਸ ਨੇ ਲਿਖ ਦਿੱਤਾ, ਅਸੀਂ ਵੀ। ਮੈਂ ਕਿਹਾ ਵਾਈ ਮੀਡੀਆ ਦੀ ਅੱਜ ਦੀ ਥੋੜੀ ਸਾਲਾਂ ਦੀ ਪਾਲਿਸੀ ਹੈ, ਨਿਊਯਾਰਕ ਟਾਈਮਸ ਹੋਵੇ, ਟਾਈਮਸ ਆਫ ਇੰਡੀਆ ਹੋਵੇ, ਜੋ ਮਰਜ਼ੀ ਲਿਖਿਆ ਅਸੀਂ ਆਪਣੇ ਹਿਸਾਬ ਨਾਲ ਚੱਲਣਾ। ਹੁਣ ਉਹਨਾਂ ਨੇ ਵੀਕਐਂਡ ਤੇ ਕਿਹਾ ਹੈ ਕਿ ਨਹੀਂ ਸ਼ਾਰਟ ਰੇਂਜ ਮਿਸਾਈਲ ਸੀਗਾ, ਤੁਸੀਂ ਤੁਹਾਨੂੰ ਸ਼ੁਰੂ ਤੋਂ ਮਿਸਾਈਲ ਕਹਿ ਰਹੇ ਹਾਂ। ਬਟ ਮੈਂ ਫਿਰ ਕਹਿ ਦਵਾਂ, ਹਜੇ ਵੀ ਇਹਨਾਂ ਨੂੰ ਪੂਰੀ ਤਰ੍ਹਾਂ ਪਤਾ ਨਹੀਂ ਲੱਗਾ ਵੀ ਐਗਜੈਕਟਲੀ ਕਿੱਦਾਂ ਕਿੱਦਾਂ ਮਾਰਿਆ, ਬੰਬ ਕੋਈ ਐਕਸਪਲੋਜਿਵ ਸੀਗੇ ਨਹੀਂ ਸੀਗੇ, ਕੀ ਸੀਗਾ। ਸੋ ਹਜੇ ਤਾਂ ਇਰਾਨ ਗੱਲਾਂ ਜਿੰਨੀਆਂ ਮਰਜ਼ੀ ਤੁਸੀਂ ਵੱਡੀਆਂ ਕਰੀ ਜਾਓ, ਪਿਛਲੀ ਵਾਰ ਵੀ ਜਦੋਂ ਇਹਨਾਂ ਦੇ ਇਰਾਨ ਦੀ ਅੰਬੈਸੀ ਤੇ ਅਟੈਕ ਹੋਇਆ, ਇਹਨਾਂ ਨੇ ਰਾਕੇਟ ਫਾਇਰ ਕਰ ਦਿੱਤੇ ਜੀ, 94% 95% ਰਾਕੇਟ ਉਹਨਾਂ ਨੇ ਵਿੱਚ ਹੀ ਰੋਕ ਦਿੱਤੇ, ਕੋਈ ਵੱਡਾ ਨੁਕਸਾਨ ਥੋੜੀ ਹੋਇਆ। ਸੋ ਇਰਾਨ ਇਜ਼ ਨੋ ਮੈਚ, ਤੁਹਾਨੂੰ ਪਹਿਲਾਂ ਤਾਂ ਇਹ ਪਤਾ ਲਗਾਓ ਕਿ ਬੰਦਾ ਤੁਹਾਡਾ ਘਰ ਚ ਮਾਰ ਕਿੱਦਾਂ ਦਿੱਤਾ ਗਿਆ, ਤੁਹਾਡੇ ਸਾਇੰਟਿਸਟ ਮਾਰ ਦਿੰਦੇ ਆ, ਤੁਸੀਂ ਤੁਹਾਡਾ ਜਨਰਲ ਇਰਾਨ ਦਾ ਸਭ ਤੋਂ ਪਾਵਰਫੁਲ ਜਨਰਲ, ਤੁਸੀਂ ਇਰਾਕ ਵਿੱਚ ਜਾਂਦੇ ਹੋ ਬਗਦਾਦ ਦੇ ਵਿੱਚ ਕਿ ਜੀ ਅਸੀਂ ਤਾਂ ਇਰਾਕ ਦੇ ਵਿੱਚ ਇੱਦਾਂ ਆ ਉਦਾਂ ਆ, ਉਹ ਆਰਾਮ ਨਾਲ ਥੱਲੇ ਆਉਂਦੇ ਆ, ਤੁਹਾਡਾ ਜਨਰਲ ਮਾਰ ਕੇ ਅਗਲੇ ਨਿਕਲ ਜਾਂਦੇ ਆ ਤੁਹਾਡਾ ਇਰਾਕ ਦੇ ਵਿੱਚ, ਤੁਸੀਂ ਕੁਛ ਨੀ ਕਰ ਪਾਉਂਦੇ। ਕੀ ਕਰ ਲਿਆ ਤੁਸੀਂ ਦੱਸੋ ਨਾ, ਕੀ ਕਰ ਲਿਆ? ਜਿੱਥੋਂ ਫਾਲਤੂ ਦੀ ਗੱਲਾਂ, ਇਰਾਨ ਇੱਦਾਂ ਕਰ ਦੇਗਾ ਉੱਦਾਂ ਕਰ ਦੇਗਾ, ਨਕਸ਼ੇ ਸੇ ਹਟਾ ਦੇਂਗੇ ਯਹੂਦੀਓ ਕੋ, ਇਜ਼ਰਾਈਲ ਕੋ, ਐਸੇ ਕਰ ਦੇਂਗੇ, ਫਾਲਤੂ ਦੀਆਂ ਗੱਲਾਂ ਜੀ। ਹਾਂਜੀ ਅਨਿਲ ਜੀ, ਅਗਲੀ ਕਾਲ ਵੱਲ ਵਧਣਾ।
ਅੱਛਾ
ਜਵਾਬ ਦਿਓ ਨਾ, ਕੋਈ ਲਿਸਨਰ ਜਵਾਬ ਦੇ, ਕੋਈ ਕੰਟਰੀ ਹੈ ਜਿਹੜੀ ਇਰਾਨ ਦੇ ਨਾਲ ਖੜੇਗੀ?
ਨਹੀਂ ਜੀ, ਉਸ ਆਸ ਪਾਸ ਕੋਈ ਨਾ ਕੋਈ ਐਸਾ ਕੋਈ ਨਜ਼ਰ ਨਹੀਂ ਆ ਰਿਹਾ, ਕੋਈ ਵਿਸ਼ੇਸ਼
ਨਹੀਂ ਜੀ, ਉਹ ਕਿਸੇ ਕੰਟਰੀ ਦੇ ਨਾਲ ਨਹੀਂ ਖੜੇ ਹੋਣਾ। ਹਾਂਜੀ ਗੋ ਅਹੈਡ।
ਹਾਂਜੀ, ਦੇਖਿਏ ਸਭੇ ਬੜੀ ਅਸਫਲਤਾ ਇਹ ਕਿ ਵੋ ਉਨਕਾ ਸਵਯਮ ਕਾ ਤੰਤਰ ਇਸ ਬਾਤ ਕੋ ਨਹੀਂ ਜਾਣ ਪਾ ਰਹਾ ਕਿ ਉਹ ਕੈਸੇ ਗਿਆ, ਔਰ ਜਦੀ ਉਹ ਸ਼ਾਰਟ ਵਾਲੀ ਮਿਸਾਈਲ ਆਪ ਬਤਾ ਰਹੇ ਹੈ, ਤੇ ਯਾਨੀ ਕਿ ਉਨਕੇ ਅੰਦਰ ਬੈਠੇ ਹੋਏ ਐਸੇ ਲੋਕ, ਸੀਧਾ ਸਾਹਿਬ ਇੱਕ ਸੰਦੇਸ਼ ਹੈ ਇਹ ਤੋ। ਕੁੱਲ ਮਿਲਾ ਕੇ ਤਾਂ ਇਹ ਚੀਜ਼ ਹੈ ਬੜੀ ਗਹਿਨ ਸਮੱਸਿਆ ਹੈ, ਇੱਕ ਵਾਰ ਵੈਸ਼ਵਿਕ ਸਮੱਸਿਆ ਜ਼ਰੂਰ ਖੜੀ ਹੋ ਜਾਏਗੀ ਕਿਉਂਕਿ ਇਹ ਸਭ ਸਾਰੀ ਚੀਜ਼ਾਂ ਹਰ ਚੀਜ਼ ਕੋ ਪ੍ਰਭਾਵਿਤ ਕਰੇਗੀ। ਇੱਕ ਜੁਦੀਰ ਜੀ, ਮੈਂ ਆਪਣੀ ਟਿੱਪਣੀ ਜ਼ਰੂਰ ਜਾਣਨਾ ਚਾਹੂੰਗਾ ਇਸ ਪ੍ਰੋਗਰਾਮ ਕੇ ਸਮਾਪਤ ਹੋਣ ਸੇ ਪਹਿਲੇ, ਜੋ ਵਹਾਂ ਪੇ ਬਾਂਗਲਾਦੇਸ਼ ਕੇ ਅੰਦਰ ਹਿੰਦੂ ਸਮਾਜ ਕੇ ਉਪਰ ਬਿਨਾ ਮਤਲਬ ਕੇ ਕ੍ਰੂਰਤਾ ਹੋ ਰਹੀ ਹੈ, ਉਸਕੇ ਉਪਰ ਵੀ ਹਮੇ ਜ਼ਰੂਰ ਬਾਤ ਕਰਨੀ ਚਾਹੀਏ, ਕਿਉਂਕਿ ਉਨਕਾ ਕੋਈ ਲੈਣਾ ਨਹੀਂ ਦੇਣਾ ਨਹੀਂ, ਉਹ ਲੋਕ ਕਿਉਂ ਟਾਰਗੇਟ ਹੋ ਰਹੇ ਹੈ, ਯਹੀ ਕੰਮ ਪਾਕਿਸਤਾਨ ਮੇ ਹੋਤਾ ਵੀ ਯਹੀ ਬਾਂਗਲਾਦੇਸ਼ ਕੇ ਅੰਦਰ ਹੋ ਰਹਾ ਹੈ, ਤੋ ਇਸਕੇ ਉਪਰ ਵੀ ਮੈਂ ਆਪਕੀ ਟਿੱਪਣੀ ਜ਼ਰੂਰ ਜਾਣਨਾ ਚਾਹੂੰਗਾ
ਜੀ। ਦੇਖੋ, ਤਕਰੀਬਨ 17 ਕਰੋੜ ਦੀ ਪਾਪੂਲੇਸ਼ਨ ਹੈਗੀ ਉੱਥੇ, ਔਰ 17 ਕਰੋੜ ਦੇ ਵਿੱਚੋਂ ਤਕਰੀਬਨ 1.25 ਕਰੋੜ ਹਿੰਦੂ ਪਾਪੂਲੇਸ਼ਨ ਹੈ ਬੰਗਲਾਦੇਸ਼ ਦੇ ਵਿੱਚ, ਔਰ ਜਿਹੜੀ ਹੁਣ ਉੱਥੇ ਰੈਡੀਕਲਿਜ਼ਮ ਵੱਧ ਰਹੀ ਹੈ, ਜਿਸ ਹਿਸਾਬ ਦੇ ਨਾਲ BNP ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਜਿਹੜੀ ਹੈ ਉਹ ਸਟਰਾਂਗ ਹੋ ਗਈ ਹੈ, ਔਰ ਅਵਾਮੀ ਲੀਗ ਜਿਹੜੀ ਹੈ ਉਹ ਬਿਲਕੁਲ ਵੀਕ ਹੋ ਗਈ ਹੈ। ਤੁਸੀਂ ਦੇਖਿਆ ਕਿ ਸ਼ੇਖ ਮੁਜੀਬੁਰ ਰਹਿਮਾਨ ਦੇ ਮਤਲਬ ਹਰ ਸ਼ਹਿਰ ਦੇ ਵਿੱਚ ਜਿਹੜੇ ਉਹਦੇ ਬੁੱਤ ਲਗਾਏ ਗਏ ਸੀਗੇ, ਜਿਹੜਾ ਫਾਊਂਡਰ ਹੈ, ਜਿਹੜਾ ਪ੍ਰੈਜ਼ੀਡੈਂਟ ਹੈ, ਉਹਨੂੰ ਉਹਨਾਂ ਨੇ ਤੋੜ ਫੋੜ ਕਰਕੇ ਬੁਰੀ ਹਾਲਤ ਕਰ ਦਿੱਤੀ ਹੈ। ਸੋ ਜਦੋਂ ਅਵਾਮੀ ਲੀਗ ਦੀ ਇਹ ਹਾਲਤ ਹੈ, ਸ਼ੇਖ ਹਸੀਨਾ ਨੂੰ ਉਹਨਾਂ ਨੇ ਸਿਰਫ 45 ਮਿੰਟ ਦਿੱਤੇ ਆ ਕਿ ਤੁਸੀਂ ਦੇਸ਼ ਤੋਂ ਦੌੜਨਾ ਹੈ, ਮੈਂ ਵਰਡ ਬੜਾ ਪੋਲਾਈਟ ਯੂਜ਼ ਕਰ ਰਿਹਾ, ਵੈਸੇ ਤਾਂ ਉਹਨਾਂ ਨੇ ਹੋਰ ਸਖ਼ਤ ਅਲਫਾਜ਼ ਇਸਤੇਮਾਲ ਕੀਤੇ ਨੇ ਉੱਥੇ, ਬਟ ਉਹਨਾਂ ਨੇ ਕਿਹਾ ਵੀ ਤੁਸੀਂ ਦੇਸ਼ ਦੀ ਪ੍ਰਧਾਨ ਮੰਤਰੀ ਹੋ, ਸਾਡੇ ਫਾਊਂਡਰ ਸ਼ੇਖ ਮੁਜੀਬੁਰ ਰਹਿਮਾਨ ਦੀ ਬਿਟੀਆ ਹੈਗੀ ਹੋ, ਬਟ ਮਿੰਟ ਤੁਹਾਡੇ ਕੋਲ 45 ਨੇ, ਤੁਹਾਨੂੰ ਪਤਾ ਹੈ ਕਿ ਤੁਹਾਡੇ ਪਰਿਵਾਰ ਦਾ ਇਕੱਲਾ ਇਕੱਲਾ ਬੰਦਾ ਪਹਿਲਾਂ ਵੀ ਅਸੀਂ ਮਾਰ ਦਿੱਤਾ ਸੀਗਾ, ਹੁਣ ਦੁਬਾਰਾ ਜੇ ਤੁਸੀਂ ਜਾਨ ਬਚਾਉਣੀ ਹੈ, ਮਤਲਬ ਕੰਟਰੀ ਵੀ ਛੱਡਣੀ ਹੈ, ਕੁਰਸੀ ਤਾਂ ਛੱਡਣੀ ਹੈ, ਸਿਰਫ ਇੱਕ ਚੀਜ਼ ਬਚ ਸਕਦੀ ਹੈ, ਉਹ ਤੁਹਾਡੀ ਜਾਨ। ਸ਼ੇਖ ਹਸੀਨਾ ਜੀ, ਕੁਰਸੀ ਵੀ ਛੱਡਣੀ ਹੈ ਤੁਸੀਂ ਪ੍ਰਧਾਨ ਮੰਤਰੀ ਦੀ, ਤੇ ਤੁਸੀਂ ਕੰਟਰੀ ਵੀ ਛੱਡਣੀ ਹੈ, ਦੌੜਨਾ ਹੈ ਤੁਸੀਂ ਇੱਥੋਂ, 45 ਮਿੰਟ ਦਾ ਸਮਾਂ ਹੈ, ਨਹੀਂ ਤਾਂ ਤੁਹਾਨੂੰ ਵੀ ਮਾਰ ਦੇਣਾ। ਸੋ ਜਿੱਥੇ ਉਹ ਹਾਲਾਤ ਨੇ ਉੱਥੇ ਤੁਸੀਂ ਕਹਿ ਰਹੇ ਹੋ 1.25 ਕਰੋੜ ਹਿੰਦੂ ਪਾਪੂਲੇਸ਼ਨ, 1.25 ਕਰੋੜ ਹਿੰਦੂ ਪਾਪੂਲੇਸ਼ਨ ਦਾ ਉੱਥੇ ਕੋਈ ਵਾਲੀ ਵਾਰਸ ਨਹੀਂ ਹੈ, ਕੋਈ ਬਚਾਉਣ ਵਾਲਾ ਨਹੀਂ ਉੱਥੇ, ਚਾਹੇ ਉੱਥੇ ਮੰਦਰਾਂ ਦੇ ਅਟੈਕ ਹੋਣਗੇ, ਕਈ ਕੁਛ ਉੱਥੇ ਹੋ ਰਿਹਾ। ਸੋ ਇਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਇੱਥੇ ਸਵਾਲ ਖੜਾ ਕਰਨਾ ਚਾਹੀਦਾ, ਇੰਡੀਆ ਨੂੰ ਇੱਥੇ ਸਵਾਲ ਖੜਾ ਕਰਨਾ ਚਾਹੀਦਾ, ਬਟ ਇੰਡੀਆ ਦੇ ਵੀ ਇਹ ਚੈਲੇਂਜ ਹੈ, ਉੱਥੋਂ ਲੋਕ ਆਉਣੇ ਸ਼ੁਰੂ ਹੋ ਗਏ ਨੇ ਆਲਰੇਡੀ, BBC ਦੇ ਇੰਟਰਵਿਊ ਸੁਣ ਲਓ ਉਹਨਾਂ ਦੇ, BBC ਦੇ ਇੰਟਰਵਿਊ ਆ ਰਹੇ ਨੇ, ਜਿਹੜੇ ਲੋਕ ਪੱਤਰਕਾਰ ਉੱਥੇ ਬੈਠੇ ਨੇ ਬੰਗਾਲ ਦੇ ਵਿੱਚ, ਕਲਕੱਤਾ, ਜਿਹੜੇ ਬਾਰਡਰ ਤਕਰੀਬਨ 4000 ਕਿਲੋਮੀਟਰ ਦਾ ਬਾਰਡਰ ਹੈ। ਸੋ ਇੰਡੀਆ ਵਿਲ ਹੈਵ ਅ ਟਫ ਟਾਈਮ ਉੱਥੋਂ ਬਾਰਡਰ ਕ੍ਰਾਸ ਕਰਕੇ, ਬਾਰਡਰ ਇਜ਼ ਕੁਆਇਟ ਪੋਰਸ, ਸੋ ਦੇ ਵਿਲ ਕੈਰੀ ਔਨ ਕਮਿੰਗ ਫਰੋਮ ਬੰਗਲਾਦੇਸ਼, ਔਰ ਜਿਹੜੇ ਉੱਥੇ ਪਰ ਸਾਰੇ 1.25 ਕਰੋੜ ਹਿੰਦੂ ਤਾਂ ਨਹੀਂ ਆ ਸਕਣਗੇ, ਹੋ ਸਕਦਾ 5-2-4-5 ਲੱਖ ਕਿੰਨੇ ਆਉਣਗੇ ਮੈਨੂੰ ਨਹੀਂ ਪਤਾ, ਬਟ ਕੋਸ਼ਿਸ਼ ਕਾਫੀ ਲੋਕਾਂ ਦੀ, ਐਂਡ ਇਟਸ ਨਾਟ ਜਸਟ ਹਿੰਦੂਜ਼, ਦੇਰ ਆਰ ਮੈਨੀ ਬੰਗਲਾਦੇਸ਼ੀਜ਼ ਐਜ਼ ਵੈਲ, ਕਿ ਜਿਹੜੇ ਉੱਥੋਂ ਦੌੜ ਕੇ ਫਟਾਫਟ ਇੱਥੇ ਆ ਰਹੇ ਨੇ। ਸੋ ਪਹਿਲਾਂ ਵੀ ਆਏ ਨੇ ਬਹੁਤ ਸਾਰੇ ਬੰਗਲਾਦੇਸ਼ੀ, ਔਰ ਮੈਂ ਇੱਕ ਇੰਟਰਸਟਿੰਗ ਚੀਜ਼ ਇੱਥੇ ਜ਼ਰੂਰ ਗੱਲ ਕਰਦਾ ਕਿ ਜਦੋਂ ਇਹ ਗੱਲ ਹੁੰਦੀ ਹੈ ਕਿ ਇੰਡੀਆ ਦੇ ਵਿੱਚ ਮਾਈਨੋਰਟੀਜ਼, ਉਹ ਸਾਰੇ ਹਿੰਦੂ ਦੇ ਆਉਣਾ ਹੀ ਚਾਹੁੰਦੇ ਨੇ ਉੱਥੋਂ, 1.25 ਕਰੋੜ ਦੇ ਵਿੱਚ ਅੱਜ ਭਗਦੜ ਮੱਚ ਗਈ ਉੱਥੇ ਕਿ ਅਸੀਂ ਇੰਡੀਆ ਜਾਣਾ ਚਾਹੁੰਦੇ ਹਾਂ, ਬਹੁਤ ਸਾਰੇ ਮੁਸਲਿਮ ਜਿਹੜੇ ਨੇ ਬੰਗਲਾਦੇਸ਼ ਤੋਂ ਉਹ ਵੀ ਇੰਡੀਆ ਜਾਣਾ ਚਾਹੁੰਦੇ ਨੇ, ਈਵਨ ਮੁਸਲਿਮ ਪ੍ਰਧਾਨ ਮੰਤਰੀ ਵੀ ਇੰਡੀਆ ਆਈ, ਬਾਕੀ ਕਿਸੇ ਮੁਸਲਿਮ ਕੰਟਰੀ ਗਈ ਆ ਉਹ, ਜਦੋਂ ਇੱਕ ਮੁਸਲਿਮ ਪ੍ਰਧਾਨ ਮੰਤਰੀ ਨੂੰ ਕਿਹਾ ਕਿ 45 ਮਿੰਟ ਦਾ ਟਾਈਮ ਹੈ, ਮਰਨਾ ਹੈ ਕਿ ਦੌੜਨਾ ਹੈ, ਤੇ ਉਹ ਕਹਿੰਦੀ ਜੀ ਦੌੜਨਾ ਹੈ, ਦੌੜਨਾ ਕਿੱਥੇ ਹੈ ਇੰਡੀਆ, ਤੇ ਉੱਥੋਂ ਜਿਹੜੇ ਬੰਗਲਾਦੇਸ਼ੀ ਹੈ ਤੁਸੀਂ ਦੱਸ ਦਿਓ ਵੀ ਕਿਸੇ ਹੋਰ ਕੰਟਰੀ ਗਏ ਹੋਣ, ਇੱਕ ਬੰਗਲਾਦੇਸ਼ੀ ਦਾ ਨਾਮ ਦੱਸੋ ਵੀ ਜਿਹੜਾ ਕਿਤੇ ਮਾਇਨਮਾਰ ਹੀ ਚਲਾ ਗਿਆ ਹੋਵੇ, ਉਹ ਸਭ ਦੌੜ ਕੇ ਇੰਡੀਆ ਆ ਰਹੇ ਨੇ ਕਿ ਇੱਥੇ ਇੰਡੀਆ ਚ ਵਿੱਚ ਹੀ ਸ਼ਰਨ ਮਿਲੇਗੀ, ਇੰਡੀਆ ਹੀ ਬਚਾਏਗਾ। ਸੋ ਇਹ ਬਟ ਗੱਲ ਇਹ ਹੈ ਕਿ ਇੰਡੀਆ ਜਿਹੜਾ ਹੈ ਉਹ ਹੁਣ ਇੰਨੇ ਜ਼ਿਆਦਾ ਬੰਦੇ ਲੈ ਨਹੀਂ ਸਕਦਾ, ਹੁਣ ਪਤਾ ਨਹੀਂ ਹੁਣ ਕਿੰਨੇ ਕੁ ਬੰਦੇ ਅਬਜ਼ਰਵ ਕਰੇਗਾ ਇੰਡੀਆ। ਸੋ ਦੇਖਦੇ ਹਾਂ, ਫਿਰ ਉੱਥੇ ਇੰਡੀਆ ਚ ਵੀ ਸ਼ੋਰ ਮੱਚ ਜਾਂਦਾ ਹੈ ਵੀ ਚਾਹੇ ਰੋਹਿੰਗਾ ਮੁਸਲਿਮ ਜਾਣ ਜਾਂ ਬੰਗਲਾਦੇਸ਼ੀ ਹਿੰਦੂ, ਬੰਗਲਾਦੇਸ਼ੀ ਹਿੰਦੂ ਵੀ ਨਹੀਂ ਲੈ ਸਕਣਗੇ, 1.25 ਕਰੋੜ ਹੈਗੇ ਨੇ, ਕਿੰਨੇ ਕੁ ਲੈ ਲੈਣਗੇ, ਹੋ ਸਕਦਾ 5-10 ਲੱਖ, 15-20 ਲੱਖ, 25 ਲੱਖ, ਬਟ ਆਈ ਡੋਂਟ ਨੋ, ਇੰਡੀਆ ਡਜ਼ ਨੋਟ, ਇੰਡੀਆ ਵੀ ਕੋਈ ਏਡਾ ਸਸ਼ਕਤ ਕੰਟਰੀ ਨਹੀਂ ਨਾ, ਇੰਡੀਆ ਕੋਲ ਵੀ ਇੰਨਾ ਕੋਈ ਪੈਸਾ ਨਹੀਂ, ਇਨਫਰਾਸਟ੍ਰਕਚਰ ਨਹੀਂ ਇੰਨਾ ਜ਼ਿਆਦਾ ਇੰਨੇ ਲੋਕਾਂ ਨੂੰ ਵਸਾ ਸਕੇ। ਬਟ ਦੇਖੋ ਕੀ ਹੁੰਦਾ ਜੀ, ਕ੍ਰਾਈਸਿਸ ਆ ਉੱਥੇ, ਬਹੁਤ ਬੜਾ ਕ੍ਰਾਈਸਿਸ ਆ ਉੱਥੇ ਜੀ। ਹਾਂਜੀ ਰਾਜਨ ਸਾਹਿਬ ਤੁਸੀਂ ਆਉਂਦੇ ਰਹੋ, ਰਾਜਨ ਸਾਹਿਬ ਕੋ ਬੈਠ।
ਹਾਂਜੀ ਨਮਸਕਾਰ ਜੀ,
ਨਮਸਕਾਰ ਜੀ।
ਹਾਂਜੀ ਤੇ ਜੁਦਵੀਰ ਜੀ, ਜਿੱਦਾਂ ਅੱਜ ਕੱਲ 5-7 ਲੱਖ ਬੰਦਾ ਕਿਸੇ ਕੌਂਟਰੀ ਦੀ ਸ਼ਕਲ ਬਦਲ ਦਿੰਦਾ, ਤੇ ਏਦਾਂ ਮਤਲਬ ਇਹ ਤਾਂ ਮਤਲਬ ਜੇ ਹੁਣ ਇੱਕ 25 ਕਰੋੜ ਬੰਦਾ ਹੋਊਗਾ ਉਹਦੇ ਵਿੱਚੋਂ, ਚਲੋ ਉਹਨਾਂ ਦੇ ਮਗਰ 5 ਕਰੋੜ ਹੋਊਗਾ, ਪਰ 5-7 ਲੱਖ ਬੰਦਾ ਰੌਲੀ ਪਾ ਦੇਵੇ, ਉਹ ਕਿਸੇ ਵੀ ਸਿਚੁਏਸ਼ਨ ਨੂੰ ਚੇਂਜ ਕਰੀ ਜਾਂਦਾ ਵਰਲਡ ਚ, ਇਹ ਮਤਲਬ ਇੱਕ ਮਤਲਬ ਵੱਡੀ ਵਾਰ ਜਾਂ ਵੱਡਾ ਇੱਕ ਵੱਡੇ ਸਿਵਲ ਵਾਰ ਹੋਣਗੀਆਂ, ਇਹ ਕਦੋਂ ਤੱਕ ਮਤਲਬ ਸੋਸ਼ਲ ਮੀਡੀਆ ਨੇ ਕੀਤਾ ਕੀ ਹੋਇਆ ਏਦਾਂ ਤਾਂ ਮਤਲਬ ਕਿਤੇ ਵੀ ਦੇਖੋ ਜਿਹੜੀ ਵੀ ਕਾਉਂਟੀ ਚ ਹੋ ਰਿਹਾ ਏਦਾਂ, ਇਹ ਤਾਂ ਮਤਲਬ ਦੁਨੀਆਂ ਦਾ ਸਿਸਟਮ ਹੀ ਚੇਂਜ ਹੋ ਜੂਗਾ। 5-7 ਲੱਖ ਬੰਦਾ ਰੌਲੀ ਪਾ ਦੇਵੇ, ਇਕੱਠੇ ਹੋ ਜਾਓ ਤੇ ਕੁਛ ਵੀ ਕਰੀ ਜਾਓ, ਇਹ ਕਦੇ ਮਤਲਬ ਬਹੁਤ ਡੇਂਜਰਸ ਸਿਚੁਏਸ਼ਨ ਵਰਲਡ ਵਿੱਚ ਹੋ ਚੁੱਕੀ ਆ। ਥੈਂਕ ਯੂ ਜੀ,
ਥੈਂਕ ਯੂ। ਦੇਖੋ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਸੋਸ਼ਲ ਮੀਡੀਆ ਦਾ ਜਿਹੜਾ ਨੁਕਸਾਨ ਹੈ, ਅਸੀਂ ਬਹੁਤ ਸਾਲਾਂ ਦੀ ਇਹ ਗੱਲ ਕਰ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਜਿੰਨੀ ਰਿਲਾਇੰਸ ਵੱਧਦੀ ਜਾ ਰਹੀ ਹੈ ਲੋਕਾਂ ਦੀ, ਔਰ ਸਾਨੂੰ ਵੀ ਅਕਸਰ ਆ ਜਾਂਦੀ ਹੈ ਜੀ ਆਹ ਗੱਲ ਯੂਟਿਊਬ ਤੇ ਆ ਗਈ, ਵੀ ਯੂਟਿਊਬ ਤੇ ਆ ਗਈ, ਆਹ ਗੱਲ ਜੀ ਫੇਸਬੁੱਕ ਤੇ ਆ ਗਈ, ਆਹ ਗੱਲ ਜੀ ਗੂਗਲ ਚ ਆ ਗਈ, ਜੇ ਯੂਟਿਊਬ ਤੇ ਆ ਗਈ ਜਾਂ ਵਟਸਐਪ ਤੇ ਦੇਖੀ ਸੀਗੀ। ਸੋ ਜਿੰਨੀ ਰਿਲਾਇੰਸ ਵੱਧਦੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਦੀ, ਸੋ ਰਾਜਨ ਸਾਹਿਬ ਉਹਦਾ ਨੁਕਸਾਨ ਅਸੀਂ ਬਹੁਤ ਵਾਰ ਪਹਿਲਾਂ ਵੀ ਦੇਖਿਆ, ਅਮੈਰੀਕਾ ਚ ਦੇਖਿਆ, ਇੰਡੀਆ ਚ ਦੇਖਿਆ, ਪਾਕਿਸਤਾਨ ਚ ਦੇਖਿਆ, ਯੂਰਪ ਚ ਦੇਖਿਆ, ਔਰ ਹੁਣ ਤੁਸੀਂ ਇੰਗਲੈਂਡ ਦੇ ਵਿਚ ਦੇਖ ਰਹੇ ਹੋ ਕਿ 3 ਬੱਚਿਆਂ ਦੇ ਕਤਲ ਤੋਂ ਬਾਅਦ 17 ਸਾਲ ਦੇ ਇਸ ਨੌਜਵਾਨ ਦੀ ਉਹਨਾਂ ਨੇ ਆਈਡੈਂਟੀ ਤਾਂ ਇਸ ਲਈ ਛੁਪਾਈ ਸੀਗੀ ਵੀ ਚਲੋ ਕੋਈ ਦਿੱਕਤ ਨਾ ਆਵੇ, ਲੇਕਿਨ ਉਹ ਸੋਸ਼ਲ ਮੀਡੀਆ ਤੇ ਇੰਨੀਆਂ ਝੂਠੀਆਂ ਖਬਰਾਂ ਆਈਆਂ ਔਰ ਲੋਕਾਂ ਨੇ ਉਸ ਤੇ ਯਕੀਨ ਕਰਕੇ ਅੱਜ ਹਾਲਾਤ ਦੇਖੋ ਉੱਥੇ ਇੰਗਲੈਂਡ ਦੇ ਵਿਚ ਕਿੱਥੇ ਤੱਕ ਪਹੁੰਚ ਗਏ ਨੇ। ਸੋ ਮੈਂ ਤੇ ਅਸੀਂ ਤੇ ਇਹੀ ਗੱਲ ਕਰ ਸਕਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਅਸੀਂ, ਮੈਂ ਤੇ ਇਸ ਤੋਂ ਵੱਧ ਕੀ ਸਖ਼ਤ ਅਲਫਾਜ਼ ਇਸਤੇਮਾਲ ਕਰ ਸਕਦਾ ਕਿ ਮੈਂ ਤੇ ਕਈ ਵਾਰ ਕਹਿੰਦਾ ਕਿ ਮੈਨੂੰ ਹਾਸਾ ਆਉਂਦਾ ਹੈ ਵੀ ਅੱਜ ਦੇ ਦੌਰ ਦੇ ਵਿਚ ਵੀ ਤੁਸੀਂ ਸੋਸ਼ਲ ਮੀਡੀਆ ਤੇ ਰਿਲਾਈ ਕਰਦੇ ਹੋ, ਇਹ ਇਟ ਮਾਈਟ ਸਾਊਂਡ ਰੂਡ ਐਰੋਗੈਂਟ ਬਟ ਟੂ ਡਰਾਈਵ ਮਾਈ ਪੁਆਇੰਟ ਅਕਰੋਸ, ਮੈਂ ਇਸ ਲਈ ਕਹਿੰਦਾ ਹੁੰਦਾ ਕਿ ਬਈ ਜਦੋਂ ਕਿਸੇ ਵੀ ਹੋਰ ਆਪਣਾ ਖੁਦ ਵੈਰੀਫਾਈ ਕਰੋ, ਜੇ ਸੋਸ਼ਲ ਮੀਡੀਆ ਤੇ ਹੀ ਤੁਸੀਂ ਰਿਲਾਈ ਕਰਦੇ ਰਹੋਗੇ ਤਾਂ ਫਿਰ ਉਹ ਦਿੱਕਤ ਜਿਹੜੀ ਹੈ ਉਹ ਜ਼ਰੂਰ ਰਹੇਗੀ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ। ਔਰ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਦੇਖੋ ਜਿਹੜੀ ਅਸੀਂ ਹੁਣ ਕੈਨੇਡਾ ਆ ਗਏ ਹਾਂ, ਸਾਡੇ ਲਈ ਸਮਝਣਾ ਬੜਾ ਜ਼ਰੂਰੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਇੱਕ ਇਨਸਾਨ ਹੈ, ਹਿਊਮਨ ਬੀਇੰਗ ਹੈ, ਅਸੀਂ ਸਭ ਤੋਂ ਪਹਿਲਾਂ ਜੇ ਅਸੀਂ ਡਿਵੀਜ਼ਨ ਕਰਨੀ ਹੈ ਕੋਈ ਆਈਡੈਂਟੀ ਰੱਖਣੀ ਆਪਣੇ ਉੱਤੇ ਇਨਸਾਨ ਤੋਂ ਬਾਅਦ, ਉਹ ਕੈਨੇਡੀਅਨ ਰੱਖੀਏ ਬਸ, ਬਾਕੀ ਕਿਹੜੇ ਅਸੀਂ ਕੰਟਰੀ ਆਫ ਓਰੀਜਿਨ ਹੈ, ਕਿਹੜਾ ਸਾਡਾ ਧਰਮ ਹੈ, ਕਿਹੜੀ ਜਾਤ ਪਾਤ ਹੈ, ਇਹ ਸਾਰੇ ਸਾਡੇ ਪਰਸਨਲ ਮਾਮਲੇ ਆ। ਅਸੀਂ ਇਹਨਾਂ ਦੇ ਨਾਲ ਜਦੋਂ ਜ਼ਿਆਦਾ ਸ਼ੋਰ ਸ਼ਰਾਬਾ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਰਕੇ ਤਾਂ ਜੋ ਇੰਗਲੈਂਡ ਚ ਹਾਲ ਹੋਇਆ ਅਸੀਂ ਕਿਤੇ ਵੀ ਅਮਰੀਕਾ, ਇੰਡੀਆ, ਕੈਨੇਡਾ ਕਿਤੇ ਵੀ ਕ੍ਰੀਏਟ ਕਰਾਂਗੇ। ਸੋ ਬੈਟਰ ਹੈ, ਇਸ ਲਈ ਸਾਡਾ ਨਾਰਾ ਹੈ ਕੈਨੇਡਾ ਫਸਟ। ਕੈਨੇਡਾ ਫਸਟ ਦੇ ਵਿੱਚ ਸਾਰੀ ਚੀਜ਼ ਆ ਜਾਂਦੀ ਹੈ, ਸਾਡੇ ਲਈ ਹੁਣ ਕੈਨੇਡਾ ਜ਼ਰੂਰੀ ਹੈ ਕੈਨੇਡਾ ਦੇ ਵਾਸਤੇ ਜੀ। ਹਾਂਜੀ, ਸਾਡੇ ਅਗਲੇ ਸਪੋਂਸਰ ਮੈਨੂੰ ਇਸ਼ਾਰਾ ਹੋ ਰਿਹਾ ਕਿ ਪ੍ਰਾਈਮਾ ਮਾਜ਼ਦਾ ਤੋਂ ਸੁਖਮੀਤ ਜੀ ਸਾਡੇ ਨਾਲ ਹੈ। ਸੁਖਮੀਤ ਜੀ, ਵਾਰਮ ਵੈਲਕਮ, ਕੀ ਹਾਲ ਹੈ ਜੀ? ਠੀਕ ਹੈ ਜੀ?
ਹੈਲੋ
ਹੈਲੋ ਜੀ, ਹਾਂਜੀ ਸੁਖਮੀਤ ਜੀ, ਕੀ ਹਾਲ ਹੈ? ਠੀਕ ਹੈ,
ਵਧੀਆ ਜੀ, ਵਧੀਆ। ਮਹਾਰਾਜ ਤੁਸੀਂ ਸੁਣਾਓ?
ਬਹੁਤ ਵਧੀਆ, ਬਹੁਤ ਵਧੀਆ, ਮਿਹਰਬਾਨੀ ਜੀ, ਮਿਹਰਬਾਨੀ। ਔਰ ਸੁਖਮੀਤ ਜੀ, ਸਭ ਤੋਂ ਪਹਿਲਾਂ ਤੇ ਸਾਨੂੰ ਕੋਈ SUV ਖਰੀਦਣੀ ਹੋਵੇ ਪ੍ਰਾਈਮਾ ਮਾਜ਼ਦਾ ਤੇ ਉਹਦੀ ਜਾਣਕਾਰੀ ਦਿਓ।
ਬਿਲਕੁਲ ਜੀ, ਆਪਣੇ ਕੋਲ SUVs ਤੇ ਜੀ, ਆਪਣੇ ਕੋਲ ਮੈਜ਼ਦਾ CX-5 ਤੇ ਮੈਜ਼ਦਾ CX-50s ਅਵੇਲੇਬਲ ਹੈਗੀਆਂ ਨੇ ਜੀ। ਸੋ ਇਨਫੈਕਟ ਸਾਡੇ ਕੋਲ 2024 ਦਾ ਲਾਸਟ ਥੋੜਾ ਜਿਹਾ ਸਟਾਕ ਰਹਿ ਗਿਆ ਜਿੱਥੇ ਕਿ ਤੁਹਾਨੂੰ ਬਹੁਤ ਹੀ ਅਮੇਜ਼ਿੰਗ ਡੀਲਸ ਮਿਲਣਗੀਆਂ। ਸੋ ਉਹ ਆਪਣੇ ਕੋਲ ਰੈਡੀਲੀ ਅਵੇਲੇਬਲ ਹੈਗੀਆਂ, ਤੇ ਕਿਉਂਕਿ 2025 ਆਲਮੋਸਟ ਲਾਈਕ ਹੋਰ ਆਪਣੇ ਕੋਲ ਮਹੀਨੇ ਡੇਢ ਮਹੀਨੇ ਤੱਕ ਆ ਜਾਣੀਆਂ ਨੇ, ਸੋ ਜਿਹਨੂੰ 2024 ਤੇ ਗੁੱਡ ਦੀ ਡੀਲ ਚਾਹੀਦੀਆਂ ਨੇ ਤੇ ਆਪਣੇ ਕੋਲ ਆਪਸ਼ਨ ਰਹਿ ਗਏ ਨੇ ਅਵੇਲੇਬਲ।
ਵੈਰੀ ਗੁੱਡ। ਔਰ ਸਰ ਕੋਈ ਕਾਰ ਵਗੈਰਾ ਉਹਦੇ ਵਿੱਚ ਤੁਸੀਂ ਕੋਈ ਦੱਸਣਾ ਚਾਹੋ ਤੇ ਉਹ ਵੀ ਜ਼ਰੂਰ ਦੱਸੋ ਸਰ।
ਹਾਂਜੀ ਬਿਲਕੁਲ, ਮੈਂ ਅੱਜ ਹੀ ਲਾਈਕ ਮਾਰਨਿੰਗ ਚ ਮੈਂ ਡੀਲ ਬਣਾ ਕੇ ਸੈੱਟ ਕਰਕੇ ਰੱਖੇ ਹੋਈ ਸੀਗੀ, ਮੈਂ ਕਿਹਾ ਮੈਂ ਆਨਲਾਈਨ ਅਨਾਊਂਸ ਕਰੂੰਗਾ ਤੁਹਾਡੇ ਕੋਲ ਅੱਜ। ਤੇ ਆਪਣੇ ਕੋਲ ਜਿਹੜੀ ਆਪਣੀ ਕਾਰ ਆਉਂਦੀ ਹੈ ਸੈਡਾਨ ਮੈਜ਼ਦਾ 3, ਠੀਕ ਹੈ ਜੀ, ਉਹਦੇ ਚ ਜਿਹੜਾ ਉਹਨਾਂ ਦਾ ਐਂਟਰੀ ਲੈਵਲ ਪੈਕੇਜ ਹੈ GX, ਜਿਹਨੂੰ ਕਿ ਆਪਾਂ ਐਂਟਰੀ ਲੈਵਲ ਤੇ ਕਹਿਣ ਦੀ ਗੱਲ ਹੁੰਦੀ ਹੈ, ਬਟ ਅੱਜ ਕੱਲ ਵੈਰੀ ਵੈਰੀ ਵੈਲ ਇਕਵਿਪਡ ਆਉਂਦੀ ਹੈ, ਤੁਹਾਡੇ ਕੋਲ ਹੀਟ ਸੀਟ, ਸਾਰੇ ਸੇਫਟੀ ਫੀਚਰ, ਸਾਰਾ ਕੁਛ ਆ ਜਾਂਦਾ ਉਹਦੇ ਚ। ਤੇ ਤੁਹਾਡੇ ਕੋਲ ਅਗਰ ਆਪਾਂ ਦੇਖੀਏ 84 ਮੰਥ ਫਾਈਨੈਂਸ ਤੇ, ਤਾਂ ਉਹਦੀ ਪੇਮੈਂਟ ਬਣਦੀ ਹੈ $100 ਵੀਕਲੀ, ਟੈਕਸ ਇਜ਼ ਇੰਕਲੂਡਡ, ਠੀਕ ਹੈ ਜੀ। ਸੋ 84 ਮੰਥ ਫਾਈਨੈਂਸ, ਜਿਹੜੀ ਤੁਹਾਡੀ ਪੇਮੈਂਟ ਬਣੂਗੀ $100 ਪਰ ਵੀਕ ਟੈਕਸ ਇਨ ਵਿਦ ਓਨਲੀ $2,500 ਡਾਊਨ ਠੀਕ ਹੈ ਸੋ ਬਹੁਤ ਹੀ ਅਟਰੈਕਟਿਵ ਡੀਲ ਹੈਗੀ ਹੈ ਫੋਰ ਅ ਵੈਰੀ ਵੈਲ ਇਕਵਿਪਡ ਕਾਰ ਤੋ ਇਹ ਆਪਣੇ ਕੋਲ ਗੱਡੀਆਂ ਲਾਈਕ ਵਿਦ ਇਨ 2 to 3 weeks ਦੇ ਅੰਦਰ ਅਵੇਲੇਬਲ ਹੋ ਜਾਂਦੀਆਂ ਨੇ ਅਗਰ ਕਿਸੇ ਨੂੰ ਚਾਹੀਦੀ ਹੁੰਦੀ ਹੈ ਸੋ ਆਪਣੇ ਕੋਲ ਇਹ ਆਪਸ਼ਨ ਬਹੁਤ ਹੀ ਅਟਰੈਕਟਿਵ ਹੈਗਾ ਇੱਕ
ਵੈਰੀ ਗੁੱਡ $100 ਹਫਤੇ ਦੇ ਵਿੱਚ ਤੁਹਾਨੂੰ ਵਧੀਆ ਨਵੀਂ ਗੱਡੀ ਜ਼ਬਰਦਸਤ ਉਹਦੇ ਵਿੱਚ ਫੀਚਰ ਹੋਣਗੀਆਂ ਸੋ ਇਹਦੇ ਵਾਸਤੇ ਸੁਖਜੀਤ ਸਾਹਿਬ ਨਾਲ ਤੁਸੀਂ ਸੰਪਰਕ ਕਰਨਾ ਪ੍ਰੀਮਾ ਮਾਜ਼ਦਾ ਦੇ ਸਰ ਕੋਈ ਹੋਰ ਸਪੈਸ਼ਲ ਕੋਈ ਹੋਰ ਅਨਾਊਂਸਮੈਂਟ ਕਰਨਾ ਚਾਹੋ ਉਹ ਵੀ ਜ਼ਰੂਰ ਕਰੋ ਅੰਤਿਮ ਚੀਜ਼ਾਂ ਤੁਸੀਂ ਹੋਰ ਵੀ ਦੱਸਣੀਆਂ ਪ੍ਰਾਈਮਾ ਮਾਜ਼ਦਾ ਦੀ ਗੱਡੀ ਲੈਣੀ ਹੈ ਤੇ ਸੁਖਜੀਤ ਜੀ ਨਾਲ ਤੁਸੀਂ ਸੰਪਰਕ ਕਰਨਾ ਹੈ ਪ੍ਰਾਈਮਾ ਮਾਜ਼ਦਾ ਦੇ ਉੱਤੇ ਸਰ ਕੋਈ ਹੋਰ ਸਪੈਸ਼ਲ ਉਹ ਵੀ ਦੱਸੋ ਮੇਜਰ ਇੰਟਰਸੈਕਸ਼ਨ ਐਡਰੈਸ ਤੇ ਫੋਨ ਨੰਬਰ ਵੀ ਦਿਓ ਸਰ ਆਪਣਾ
ਹਾਂਜੀ ਸਰ ਮੈਨੂੰ ਇੱਕ ਬਹੁਤ ਜ਼ਰੂਰੀ ਕਾਲ ਆਉਂਦੀ ਹੁੰਦੀ ਹੈ ਮੋਸਟਲੀ ਸਾਰਿਆਂ ਦੀ ਬੰਦਾ ਕਹਿੰਦੇ ਸਾਡੇ ਕੋਲ ਯੂਜ਼ਡ ਕਾਰ ਜੇ ਕੋਈ ਹੋਵੇ ਲਾਈਕ ਲੋਅਰ ਬਜਟ ਮੇਰੇ ਕੋਲ ਇੱਕ ਬਹੁਤ ਹੀ ਕਲੀਨ 2012 ਹਾਂਡਾ ਸਿਵਿਕ ਖੜੀ ਹੈ ਵਿਚ ਇਜ਼ ਵਨ ਓਨਰ ਨੋ ਐਕਸੀਡੈਂਟ 178,000 ਚੱਲੀ ਹੋਈ ਹੈ ਗੱਡੀ ਬਟ ਕਮਸ ਵਿਦ 2 ਸੈਟਸ ਆਫ ਟਾਇਰਸ ਤੇ ਉਹਦੀ ਪ੍ਰਾਈਸ ਹੈਗੀ ਹੈ ਸਰਟੀਫਾਈਡ 10,999 ਪਲੱਸ ਟੈਕਸ ਸੋ ਬੇਸਿਕਲੀ 11,000 ਪਲੱਸ ਟੈਕਸ ਦੇ ਵਿੱਚ ਆਪਾਂ ਨੂੰ ਗੱਡੀ ਮਿਲ ਜੂਗੀ ਅਗਰ ਕਿਸੇ ਨੂੰ ਲੋਅਰ ਬਜਟ ਚ ਗੱਡੀ ਚਾਹੀਦੀ ਹੈ ਸੋ ਦਿਸ ਇਜ਼ ਅ ਵੈਰੀ ਗੁੱਡ ਡੀਲ ਨਾਲੇ ਗੱਡੀ ਬਹੁਤ ਸਾਫ਼ ਹੈ ਸਭ ਤੋਂ ਵੱਡੀ ਗੱਲ ਬਾਕੀ ਤੁਸੀਂ ਕੋਈ ਵੀ ਹੋਰ ਕੁਐਸਚਨ ਹੋਵੇ ਤੁਸੀਂ ਮੈਨੂੰ ਮਿਲ ਸਕਦੇ ਹੋ ਮੇਰਾ ਨਾਮ ਹੈਗਾ ਸੁਖਮੀਤ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-860-2264 ਤੇ ਮੇਰਾ ਫੋਨ ਨੰਬਰ ਵਨਸ ਰਿਪੀਟ ਕਰ ਦਿੰਦਾ ਮੈਂ ਇੱਕ ਵਾਰ 647-860-2264
ਥੈਂਕ ਯੂ ਸੋ ਮਚ ਪ੍ਰਾਈਮਾ ਮਾਜ਼ਦਾ ਤੇ ਤੁਸੀਂ ਪਹੁੰਚਣਾ ਹੈਗਾ ਸੁਖਮੀਤ ਜੀ ਨਾਲ ਮੁਲਾਕਾਤ ਕਰਨੀ ਹੈ ਔਰ ਚਾਹੇ ਤੁਸੀਂ SUV ਲੈਣੀ ਹੈ ਕਾਰ ਲੈਣੀ ਹੈ ਜਾਂ ਡੀਲ ਇਹਨਾਂ ਨੇ ਦੇਖੋ ਬੜੀਆਂ ਵਧੀਆ ਦੱਸੀਆਂ ਹੈਗੀਆਂ $100 ਦੇ ਵਿੱਚ ਟੈਕਸਿਸ ਇੰਕਲੂਡਿਡ ਤੁਹਾਨੂੰ ਗੱਡੀ ਨਵੀਂ ਮਿਲ ਸਕਦੀ ਹੈ ਵੀਕਲੀ ਔਰ ਕਿੱਦਾਂ ਇਹ ਹੋ ਸਕਦਾ ਇਹ ਤੁਸੀਂ ਪਤਾ ਕਰੋ ਇਹਨਾਂ ਕੋਲ ਜਾ ਕੇ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਯੂਜ ਕਾਰ ਵੀ ਜਿਹੜੀ ਦੱਸੀ ਹੈਗੀ ਹੈ ਉਹ ਵੀ ਤੁਹਾਨੂੰ 11,000 ਦੇ ਆਸ ਪਾਸ ਮਿਲ ਜਾਏਗੀ ਸੋ ਹੋਂਡਾ ਦੀ ਹੈਗੀ ਹੈ ਗੱਡੀ ਸੋ ਕੋਈ ਵੀ ਗੱਡੀ ਯੂਜ ਲੈਣੀ ਹੈ ਵੈਸੇ ਤਾਂ ਨਵੀਆਂ ਗੱਡੀਆਂ ਇਹਨਾਂ ਕੋਲ ਬੜੀਆਂ ਸ਼ਾਨਦਾਰ ਨੇ SUVs ਕਾਰ ਸੋ ਸੁਖਮੀਤ ਸਾਹਿਬ ਦੇ ਨਾਲ ਜਾਓ ਔਰ ਡੀਲ ਬਣਾਓ ਪ੍ਰਾਈਮਾ ਮਾਜ਼ਦਾ ਦੇ ਉੱਤੇ ਸਰ ਸਿਰਫ ਫੋਨ ਨੰਬਰ ਇੰਗਲਿਸ਼ ਔਰ ਪੰਜਾਬੀ ਦੋਨਾਂ ਜ਼ਰੂਰ ਦੱਸੋ ਸਿਰਫ ਫੋਨ ਨੰਬਰ ਇੰਗਲਿਸ਼ ਪੰਜਾਬੀ ਦੋਨਾਂ ਚ
ਸਰ 647-860-2264 ਤੇ ਪੰਜਾਬੀ ਚ ਬੋਲਦੇ ਨੇ 647-860-2264 ਤੇ ਆਪਣੇ ਕੋਲ ਤੁਸੀਂ ਜ਼ਰੂਰ ਕੰਟੈਕਟ ਕਰੋ ਥੈਂਕ ਯੂ
ਬਹੁਤ ਬਹੁਤ ਮਿਹਰਬਾਨੀ ਸਰ ਥੈਂਕ ਯੂ ਜੀ ਵਿਪੁਲ ਸਾਹਿਬ ਦਾ ਮੈਸੇਜ ਆਇਆ ਕਿ ਜਦੋਂ ਮੈਂ ਪੁੱਛ ਰਿਹਾ ਕਿ ਦੱਸੋ ਕੋਈ ਕੰਟਰੀ ਜਿਹੜੀ ਹੈ ਕੋਈ ਇਰਾਨ ਦੇ ਨਾਲ ਖੜੇਗੀ ਤੇ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਵਿਲ ਸਟੇ ਵਿਦ ਇਰਾਨ ਨਹੀਂ ਸਰ ਦੇਖੋ ਤੁਸੀਂ ਮੈਨੂੰ ਇੱਕ ਐਗਜ਼ਾਮਪਲ ਦੱਸ ਦਿਓ ਹਿਸਟਰੀ ਦੇ ਵਿੱਚ ਪਾਕਿਸਤਾਨ ਕਦੇ ਕਿਸੇ ਕੰਟਰੀ ਦੇ ਨਾਲ ਜਾ ਕੇ ਲੜਿਆ ਔਰ ਲੜੇ ਵੀ ਕਿਉਂ ਪਾਕਿਸਤਾਨ ਦੇ ਆਪਣੇ ਮਸਲੇ ਮਿਸਾਇਲ ਨੇ ਠੀਕ ਹੈ ਨੀ ਬਿਲਕੁਲ ਨਹੀਂ ਕੱਲ ਨੂੰ ਇਜ਼ਰਾਇਲ ਔਰ ਇਹਨਾਂ ਦੀ ਜੰਗ ਹੋਏਗੀ ਤਾਂ ਬਿਲਕੁਲ ਨਹੀਂ ਉਹ ਪਾਕਿਸਤਾਨ ਵਿਲ ਨਾਟ ਗੈਟ ਇਨਵੋਲਵਡ ਤੇ ਪਾਕਿਸਤਾਨ ਦੇ ਆਪਣੇ ਮਸਲੇ ਨੇ ਔਰ ਕਿਸੇ ਨੇ ਵੀ ਨਹੀਂ ਇਨਵੋਲਵ ਨਹੀਂ ਹੋਣਾ ਮੈਂ ਤੁਹਾਨੂੰ ਦੱਸਦਾ ਜਿਹੜੇ ਈਵਨ ਕਲੋਜੈਸਟ ਅਲਾਈ ਨੇ ਜਿਨ੍ਹਾਂ ਦਾ ਵਪਾਰ ਵੀ ਚੰਗਾ ਹੋ ਰਿਹਾ ਅੱਜਕੱਲ ਇੰਡੀਆ ਚਾਈਨਾ ਰਸ਼ੀਆ ਨੋ ਦੇ ਵਿਲ ਨਾਟ ਗੈਟ ਇਨਵੋਲਵ ਉਹ ਇਨਵੋਲਵ ਨਹੀਂ ਹੋਣਗੇ ਕਿਉਂਕਿ ਸਭ ਨੂੰ ਪਤਾ ਹੈ ਕਿ ਸਾਡੇ ਆਪਣੇ ਮਸਲੇ ਮਿਸਾਇਲ ਨੇ ਔਰ ਸਭ ਨੇ ਖਾਸ ਕਰ ਇੰਡੀਆ ਔਰ ਚਾਈਨਾ ਪਾਕਿਸਤਾਨ ਵੀ ਨਹੀਂ ਹੋਏਗਾ ਵਿਪੁਲ ਸਾਹਿਬ ਇੰਡੀਆ ਔਰ ਚਾਈਨਾ ਤੇ ਉਹ ਦੋਨੋਂ ਵਪਾਰੀ ਬਣ ਗਏ ਨੇ ਦੋਨੋਂ ਜਣੇ ਇੰਡੀਆ ਔਰ ਚਾਈਨਾ ਆਊਟ ਜਿੰਨੇ ਇੰਡੀਆ ਔਰ ਚਾਈਨਾ ਦੇ ਬਾਰਡਰ ਡਿਸਪਿਊਟ ਹੈਗੇ ਨੇ ਨਾ ਇੰਨੀ ਲੜਾਈ ਚੱਲ ਰਹੀ ਇੰਡੀਆ ਚਾਈਨਾ ਦੀ ਉਹ ਵੀ ਸਾਰੇ ਲਗਭਗ 70% ਸੋਲਵ ਕਰ ਲੈਣੇ 7-8 ਠਿਕਾਣੇ ਐਸ ਜੈਸ਼ੰਕਰ ਸਾਹਿਬ ਹਰ ਤੀਸਰੇ ਦਿਨ ਬੈਠੇ ਹੁੰਦੇ ਆ ਚਾਈਨਾ ਦੇ ਫੋਰਨ ਮਿਨਿਸਟਰ ਨਾਲ ਕਿ ਆਓ ਜੀ ਬੈਠੋ ਬਾਰਡਰ ਡਿਸਪਿਊਟ ਸੁਲਝਾਈਏ ਠੀਕ ਹੈ ਕਿਉਂਕਿ ਚਾਈਨਾ ਨੂੰ ਪਤਾ ਹੈ ਕਿ ਇਸ ਵੇਲੇ ਇਕਾਨਮੀ ਠੀਕ ਕਰਨੀ ਹੈ ਤੇ ਇੰਡੀਆ ਦੇ ਨਾਲ ਵਧੀਆ ਰਿਲੇਸ਼ਨ ਕਰਕੇ ਸੋਲੂਸ਼ਨ ਲੱਭਣੇ ਪੈਣਗੇ ਔਰ ਇੰਡੀਆ ਵੀ ਚਾਹੁੰਦਾ ਹੈ ਕਿ ਕੀ ਫਾਇਦਾ ਐਵੇਂ ਬਿਕੋਜ਼ ਇੰਡੀਆ ਵੀ ਹਜੇ ਉਸ ਲੈਵਲ ਤੇ ਨਹੀਂ ਪਹੁੰਚਿਆ ਦੇਖੋ ਨਾ ਚਾਈਨਾ ਤੁਸੀਂ ਸਰ ਚਾਈਨਾ ਤੁਸੀਂ ਦੇਖੋ ਮੈਂ ਤਾਂ ਦੇਖ ਕੇ ਹੈਰਾਨ ਹੋਈ ਜਾਂਦਾ ਚਾਈਨਾ ਦੇ ਜਿਮਨਾਸਟ ਠੀਕ ਹੈ ਚਾਈਨਾ ਦੀ ਸਵਿਮਿੰਗ ਚਾਈਨਾ ਦੇ ਡਾਈਵਰ ਓਲੰਪਿਕਸ ਕਿਆ ਦਬਦਬਾ ਬਣਾਇਆ ਚਾਈਨਾ ਨੇ ਔਰ ਚਾਈਨਾ ਨੇ ਇਨਫਰਾਸਟ੍ਰਕਚਰ ਦੇਖਿਆ ਓਲੰਪਿਕਸ ਸਵੇਰੇ ਕਰਵਾ ਲਓ ਤੁਸੀਂ ਸੋਕਰ ਵਰਲਡ ਕੱਪ ਕਰਾਉਣਾ ਹੈ ਸਵੇਰੇ ਕਰਾ ਲਓ ਚਾਈਨਾ ਦੇ ਵਿੱਚ ਇੰਨਾ ਇੰਡੀਆ ਹਜੇ 2036 ਦੀ ਹਜੇ ਬੇਡੀ ਦੇਈ ਜਾ ਰਿਹਾ ਸੋ ਇਸ ਕਾਰਨ ਇੰਡੀਆ ਨੂੰ ਵੀ ਪਤਾ ਹੈ ਕਿ ਚਾਈਨਾ ਦੇ ਨਾਲ ਠੀਕ ਠਾਕ ਹੀ ਰੱਖੀਏ ਆਪਾਂ ਸੋ ਹਜੇ ਉਹਨਾਂ ਨੇ ਵੀ ਨਹੀਂ ਲੜਨਾ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਨਹੀਂ ਪਾਕਿਸਤਾਨ ਤੁਸੀਂ ਕਹਿ ਰਹੇ ਹੋ ਵਿਪੁਲ ਸਾਹਿਬ ਕੋਈ ਪਾਕਿਸਤਾਨ ਨੇ ਨਹੀਂ ਆਉਣਾ ਉਹਨਾਂ ਨੇ ਜਦੋਂ ਫਾਇਰਿੰਗ ਸ਼ੁਰੂ ਹੋਈ ਨਾ ਉਹਨਾਂ ਨੇ ਫਿਰ ਇਰਾਨ ਨੇ ਲੱਭਣਾ ਨਹੀਂ ਹੈ ਮਸੀਂ ਜਿਹੜੀ ਥੱਲੇ ਕੈਪਚਰ ਕਰਨ ਦਾ ਨਹੀਂ ਮੈਂ ਗੱਲ ਕਰ ਰਿਹਾ ਬਿਕੋਜ਼ ਆਰਮੀ ਨਹੀਂ ਆਫਰ ਕਰੇਗਾ ਨਾ ਅਮਰੀਕਾ ਆਫਰ ਕਰੇਗਾ ਨਾ ਬ੍ਰਿਟੇਨ ਟਰੂਪਸ ਨਹੀਂ ਹੋਣਗੇ ਦੇਰ ਵਿਲ ਬੀ ਨੋ ਟਰੂਪਸ ਔਨ ਦਾ ਗਰਾਊਂਡ ਲੇਕਿਨ ਔਰ ਇਹ ਲੜਾਈ ਟਰੂਪਸ ਦੀ ਜ਼ਿਆਦਾ ਹੋਣੀ ਵੀ ਨਹੀਂ ਹੈ ਉਹਨਾਂ ਦਾ ਕਿਹੜਾ ਆਪਸ ਵਿੱਚ ਬਾਰਡਰ ਹੈਗਾ ਲੱਗਦਾ ਉਹ ਲੜਾਈ ਸਾਰੀ ਹਵਾਈ ਫਾਇਰ ਤੇ ਨੇਵਲ ਦੀ ਹੋਣੀ ਹੈ ਉੱਥੋਂ ਉਹਨਾਂ ਨੇ ਹਵਾਈ ਫਾਇਰ ਆ ਕੇ ਕੰਟਰੀਆਂ ਨੇ ਸ਼ੁਰੂ ਕਰ ਦੇਣਾ ਜੇ ਉਸ ਮਾਮਲੇ ਤੱਕ ਗੱਲ ਪਹੁੰਚੀ ਰਾਤ ਨੂੰ ਤਾਂ ਸਮਝ ਨੀ ਆਉਣਾ ਕਿ ਇਹਨਾਂ ਤੋਂ ਇਹੀ ਨੀ ਸਮਝ ਆਇਆ ਵੀ ਬੰਦਾ ਮਾਰਿਆ ਕਿੱਦਾਂ ਹਜੇ ਠੀਕ ਹੈ ਤੇ ਇਹਨਾਂ ਦਾ ਕੋਈ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਪ੍ਰਿੰਸੀਪਲ ਸਾਹਿਬ ਕੀ ਹਾਲ ਹੈ ਤੁਹਾਡਾ ਠੀਕ ਹੈ
ਬਹੁਤ ਵਧੀਆ ਜਗਵੀਰ ਜੀ ਤੇ ਤੁਹਾਨੂੰ ਤੁਹਾਡੀ ਟੀਮ ਨੂੰ ਸਾਰੀ ਨੂੰ ਤੇ ਜਿੰਨੇ ਤੁਹਾਡੇ ਲਿਸਨਰ ਨੇ ਉਹਨਾਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਜੀ
ਸਤਿ ਸ੍ਰੀ ਅਕਾਲ ਜੀ ਨਮਸਕਾਰ ਆਦਾਬ